ਜੱਜ ਬਣਿਆ ਬੈਠਾ ਇਹ ਐਵੇਂ ਕਰਦਾ ਜੀ ਐਵੇਂ ਵਾਲੀ ਨੂੰ ਉਸਦਾ ਜੇ ਨੀ ਕਰਦਾ ਉਹ ਜਦੋਂ ਸਾਡੇ ਸਾਹਮਣੇ ਜਰਾ ਧਿਆਨ ਨਾਲ ਸੋਚੋ ਸਾਡੇ ਸਾਹਮਣੇ ਕੋਈ ਬੰਦਾ ਉਹ ਬੰਦਾ ਆਇਆ ਉਹਦੇ ਸਾਰ ਉਹ ਸੱਚੀ ਪਛਾਣ ਲਿਆ ਕਿ ਫਲਾਨਾ ਸਿੰਘ ਹੈ ਜਾਂ ਫਲਾਨੀ ਬੀਬੀ ਹੈ ਉਸੇ ਵਕਤ ਉਹਦੀ ਸਾਰੀ ਹਿਸਟਰੀ ਜੋ ਜਿੰਨੀ ਸਾਨੂੰ ਗਿਆਨ ਹੈ ਉਹਦਾ ਉਹ ਸਾਰੀ ਹਿਸਟਰੀ ਉਹਦੀ ਸਾਰੀ ਖਿਲ ਸਾਡੇ ਮੂਹਰੇ ਆ ਜਾਂਦੀ ਹੈ ਤੇ ਸਾਡੇ ਉਹਦੇ ਉਹਦੀ ਬਾਬਤ ਇੱਕ ਰਾਏ ਬਣ ਜਾਂਦੀ ਹੈ ਤੇ ਉਹਦੀ ਓਪੀਨੀਅਨ ਬਣ ਜਾਂਦੀ ਹੈ ਸਿਰਫ ਰਾਏ ਨਹੀਂ ਬਣਦੀ ਬਲਕਿ ਅਸੀਂ ਉਹਨੂੰ ਜੱਜ ਬਣ ਕੇ ਉਸਨੂੰ ਫੈਸਲਾ ਵੀ ਦੇ ਦਿੰਦੇ ਨਿਕੰਮਾ ਆਦਮੀ ਹੈ ਇਹ ਢਿੱਲਾ ਸਿੱਖ ਹੈ ਇਹ ਮਹਾਂਪੁਰਖ ਹੈ ਜਾਂ ਹੋਰ ਕੀ ਆਪਣੇ ਆਏ ਉਹ ਜੱਜਮੈਂਟ ਪਾਸ ਕਰ ਦਿੰਦੇ ਇੱਕ ਮਿੰਟ ਛਿੰਨ ਵਿੱਚ ਫਿਰ ਉਹ ਜੱਜਮੈਂਟ ਪਾਸ ਕਰਕੇ ਇਹ ਹੋ ਰਿਹਾ ਇੱਕ ਮਿੰਟ ਵਿੱਚ ਇਹ ਸਾਰੀ ਗੱਲ ਸਾਰੀ ਹਿਸਟਰੀ ਉਹਦੀ ਸਾਹਮਣੇ ਆ ਜਾਂਦੀ ਹੈ ਤੇ ਅਸੀਂ ਉਸ ਦੇ ਉੱਤੇ ਆਪਣੀ ਉਹ ਫਾਰਮ ਆਪਣੀ ਓਪੀਨੀਅਨ ਫਾਰਮ ਕਰਦੇ ਆ ਰਾਏ ਬਣਾ ਕੇ ਉਸ ਜੱਜ ਵੀ ਦੇ ਦਿੰਦੇ ਹਾਂ ਕਿ ਇਹ ਹਜਾ ਇਹ ਹਜਾ ਇਹ ਹਜਾ ਜਦੋਂ ਅਸੀਂ ਜੱਜ ਕਰਦੇ ਹਾਂ ਹੁਣ ਸਵਾਲ ਇਹ ਹੈ ਕਿ ਜਿਹੜੀ ਜੱਜ ਬੈਠੇ ਹੈ ਉਹਨੇ ਦੀ ਜਿਹੜੀ ਜੱਜਮੈਂਟ ਹੁੰਦੀ ਹੈ ਫੈਸਲੇ ਹੁੰਦੇ ਹੈ ਉਹ ਕਿਸੇ ਕਾਨੂੰਨ ਦੇ ਆਧਾਰ ਤੇ ਫੈਸਲੇ ਹੁੰਦੇ ਹੈ ਸਾਡੇ ਕਾਨੂੰਨ ਕਿਹੜਾ ਬਈ ਸਾਡੇ ਮਨ ਦੀ ਅਵਸਥਾ ਸਾਡੇ ਮਨ ਦੇ ਉੱਤੇ ਸੰਸਕਾਰਾਂ ਅਨੁਸਾਰ ਹੁਣ ਦੀਆਂ ਹੁਣ ਦੀ ਸੰਗਤ ਅਨੁਸਾਰ ਹੁਣ ਦੀ ਸੰਸਕਾਰਾਂ ਅਨੁਸਾਰ ਐਨਕ ਬਣੀ ਹੋਈ ਹੈ ਉਹਨਾਂ ਐਨਕਾਂ ਥਾਂ ਚਾਕ ਕੇ ਅਸੀਂ ਉਹ ਕਾਲਾ ਰੰਗ ਲਕਾ ਚਾੜ ਦਿੰਦੇ ਹਰਾ ਚਾੜ ਦਿੰਦੇ ਚਿੱਟਾ ਚਾੜ ਦਿੰਦੇ ਤੇ ਇਹ ਚਾੜਨ ਨਾਲ ਕੀ ਹੁੰਦਾ ਹੈ ਸਾਡੇ ਅੰਦਰ ਰੋਸ ਪੈਦਾ ਹੁੰਦਾ ਹੈ ਇਹ ਚੰਗਾ ਹੈ ਇਹ ਮਾੜਾ ਹੈ ਇੰਨਾ ਕੁ ਚੰਗਾ ਇੰਨਾ ਕੁ ਮਾੜਾ ਹੈ ਇਹ ਹੈ ਉਹ ਸਾਡੀ ਓਪੀਨੀਅਨ ਬਣਦੀ ਹੈ ਕਿਉਂਕਿ ਅਸੀਂ ਹਰ ਇੱਕ ਇਨਸਾਨ ਕਹਿੰਦਾ ਹੈ ਕਿ ਮੈਂ ਭਲਾ ਹੈ ਸਾਰੇ ਬੁਰੇ ਆ ਆਪ ਸਾਰੇ ਭਲੇ ਬਣੇ ਇਸ ਕਰਕੇ ਸਾਰਿਆਂ ਨੂੰ ਅਸੀਂ ਬਲੈਕ ਪੇਂਟ ਕਰਦੇ ਹਾਂ ਸਾਰਿਆਂ ਨੂੰ ਅਜੂਨਾ ਆਪਣੇ ਆਪ ਨੂੰ ਸਮਝਦੇ ਹੈ ਉਹ ਜਦੋਂ ਇਉਂ ਕਰਦੇ ਹੈ ਰੋਸ ਕਰਦੇ ਉਹਦੇ ਉੱਤੇ ਰੋਸ ਕਹਿ ਲਓ ਮੁੱਖ ਸੱਚੀ ਨਹੀਂ ਕਹਿ ਲਓ ਤਾਂ ਕੀ ਹੁੰਦਾ ਹੈ ਕਿ ਰੋਸ ਕਰਨਾ ਨੁਕਸਾ ਚੀਨੀ ਇਸ ਅਡਵਾਈਸ ਕਰਨਾ ਕੀ ਹੁੰਦਾ ਕਿ ਉਹਦੀ ਜਿਹੜੀ ਮੈਲ ਹੈ ਜਿਹੜਾ ਉਹ ਮੈਲ ਸਾਡੇ ਉੱਤੇ ਆ ਪੈਂਦੀ ਹੈ ਸਾਡਾ ਮਨ ਹੋਰ ਮਲੀਨ ਹੋ ਜਾਂਦਾ ਉਹ ਅਸਲ ਦੇ ਵਿੱਚ ਉਹ ਜੱਜਮੈਂਟ ਜਿਹੜੀ ਅਸੀਂ ਕਰਦੇ ਹੈ ਫੈਸਲਾ ਕਰਦੇ ਹੈ ਉਹਨੂੰ ਇੰਨਾ ਨੁਕਸਾਨ ਨਹੀਂ ਹੁੰਦਾ ਜਿੰਨਾ ਸਾਡੇ ਮਨ ਨੂੰ ਮੈਲ ਕਰ ਦਿੰਦਾ ਉਹ ਜੱਜਮੈਂਟ ਆਪਣੇ ਆਪ ਤੇ ਉਹਨੇ ਕੀਤੀ ਹੈ ਉਹਨੇ ਇਹ ਦਰਸਾ ਦਿੱਤਾ ਹੈ ਤੁਸੀਂ ਕੋਲ ਬੈਠੇ ਹੋ ਜੀ ਕੌਣ ਹੈ ਜੀ ਇਹ ਜੀ ਇਹ ਚੀਜ਼ ਦਾ ਨਾਂ ਲੈਣਾ ਇਹ ਤਾਂ ਫਲਾਨਾ ਇਹ ਤਾਂ ਮੁੰਡਾ ਉਹ ਨਹੀਂ ਜੱਜ ਅਸਲ ਦੇ ਵਿੱਚ ਜੱਜਮੈਂਟ ਉਹਨੇ ਆਪਣੇ ਆਪ ਤੇ ਕੀਤੀ ਤੇਰੀ ਐਨਕ ਇਹੋ ਜਿਹੀ ਰੰਗਤ ਦੀ ਹੈ ਜੀ ਤੂੰ ਦੱਸਤਾ ਆਪਣੇ ਆਪ ਨੂੰ ਪ੍ਰਗਟ ਕਰ ਦਿੱਤਾ ਕਿ ਉਹ ਨਹੀਂ ਹੈ ਜਾਂ ਤੂੰ ਆਪ ਹੈ ਨਹੀਂ ਤਾਂ ਜਿਹਦੇ ਅੰਦਰ ਰੱਬ ਦਾ ਪਿਆਰ ਹੋਵੇ ਜਿਹਦੇ ਅੰਦਰ ਗੁਰਬਾਣੀ ਹੋਵੇ ਜਿਹਦੇ ਅੰਦਰ ਸਿਮਰਨ ਹੋਵੇ ਹੁਣ ਤਾਂ ਬੁਰਾ ਨਹੀਂ ਕੋਈ ਸਭ ਭਲਾ ਹੀ ਹੈ ਰੇ ਉਹ ਤਾਂ ਨੀਵਾਂ ਦਿਸਦਾ ਹੀ ਨਹੀਂ ਉਹ ਤਾਂ ਉੱਚਾ ਦਿਸੇਗਾ ਇਹ ਉਹਨਾਂ ਨੂੰ ਦਿਸਦਾ ਹੈ ਜਿਹਨਾਂ ਦੀ ਵਿਅਕਤੀ ਸੁਰਤੀ ਬਾਹਰ ਮੁਖੀ ਹੈ ਸਿਮਰਨ ਹੀ ਹੈ ਦੇਖੋ ਬਾਣੀ ਕੀ ਕਹਿੰਦੀ ਹੈ ਦੁੱਖ ਹੈ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਸਰਪ ਦੀ ਅਰਜਾਰੀ ਕੀ ਹੁੰਦੀ ਹੈ ਅਰਜਾਰੀ ਮਤਲਬ ਜੀਵਨ ਕਿਹਾ ਜਾਏ ਉਹਦੇ ਅੰਦਰ ਰੱਬ ਨੇ ਹੁਕਮ ਅਨੁਸਾਰ ਰੱਬੀ ਹੁਕਮ ਅਨੁਸਾਰ ਬਾਣੇ ਅਨੁਸਾਰ ਉਹਦੇ ਵਿੱਚ ਰੱਬ ਨੇ ਜ਼ਹਿਰ ਭਰਿਆ ਹੋਇਆ ਔਰ ਇਤਨਾ ਜ਼ਹਿਰ ਹੈ ਕਿ ਉਸ ਜ਼ਹਿਰ ਉਹ ਦਿਨ ਰਾਤ ਉਸੇ ਜੀ ਉਹਦਾ ਜਿਵੇਂ ਜੀਵਨ ਰੂਪ ਤੇਰਾ ਉਹਦਾ ਜੀਵਨ ਕੀ ਹੈ ਜ਼ਹਿਰ ਹੈ ਮੇਰਾ ਤੇ ਉਹ ਜ਼ਹਿਰ ਨਾਲ ਅੰਦਰੋਂ ਵੀ ਸੜਦਾ ਹੈ ਬਾਹਰੋਂ ਵੀ ਸੜਦਾ ਹੈ ਹੀ ਕਾਰਨ ਹੈ ਕਿ ਉਹ ਗਰਮੀ ਨਹੀਂ ਸਾਰ ਸਕਦਾ, ਜ਼ਹਿਰ ਅੰਦਰ ਉਹ ਸਾਰ ਰਹੀ ਹੈ ਉਹਨੂੰ। ਉਹ ਜਦੋਂ ਵੀ ਦੇਖੋਗੇ ਜਦੋਂ ਗਰਮੀ ਹੋਵੇ ਖੁੱਲ ਜਾਵੇ, ਠੰਡੀ ਥਾਂ ਜਾਵੇ, ਉਦੋਂ ਨਿਕਲੇਗਾ ਜਦੋਂ ਠੰਡ ਪੈ ਜਾਏਗੀ ਬਾਹਰ, ਯਾਨੀ ਛਾਂ ਆ ਜਾਏਗੀ, ਔਰ ਠੰਡਾ ਛਾਂ ਪਾਲਦਾ ਹੈ, ਉਹ ਆਪਣੇ ਆਪ ਅੰਦਰ ਸੜਦਾ ਰਹਿੰਦਾ ਉਸ ਜ਼ਹਿਰ ਦੇ ਵਿੱਚ। ਸੋਚਣ ਵਾਲੀ ਗੱਲ ਹੈ, ਇਹ ਜ਼ਿੰਦਗੀ ਹੈ, ਜ਼ਿੰਦਗੀ ਦੇ ਤਜਰਬੇ ਹੈ, ਆਪਾਂ ਆਪਣੇ ਤੇ ਢਾਲ ਕੇ ਦੇਖਣੀ ਹੈ। ਜਿਹੜਾ ਆਪਣੇ ਆਪ ਨੂੰ ਵਿਚਾਰਦਾ ਉਹ ਦੁਨੀਆਂ ਚ ਸਭ ਜੈਸੇ ਅਰਜਾਰੀ ਦਿਨ ਰਾਤ ਸੜਦਾ ਜ਼ਹਿਰ ਨਾਲ, ਤੇ ਜਦੋਂ ਕਿਤੇ ਉਹਨੂੰ ਕੁਛ ਛੇੜਦਾ ਹੈ ਨਾ, ਤੇ ਫਿਰ ਉਹ ਡੰਗ ਮਾਰਦਾ ਹੈ ਤਾਂ ਆਪਣਾ ਜ਼ਹਿਰ ਛੱਡਦਾ। ਆਹੀ ਹਾਲ ਹੈ ਸਾਡਾ, ਉਹ ਕਿਸੇ ਮਾੜਾ ਛੇੜ ਕੇ ਤਾਂ ਦੇਖੋ ਕਿਵੇਂ ਡੰਗ ਮਾਰਦਾ। ਦੇਖੋ ਜੀ ਡੰਗ ਵੀ ਬੁਰਖ ਕੇ ਕਿਉਂ ਉਹਦੇ ਅੰਦਰ ਜ਼ਹਿਰ ਸੀਗਾ, ਆਪਣੇ ਸੈਲਫ ਡਿਫੈਂਸ ਵਿੱਚ ਉਸ ਡੰਗ ਮਾਰਦਾ ਹੈ। ਅਸੀਂ ਵੀ ਸਾਰੇ ਜ਼ਹਿਰ ਵਾਲੇ ਹੈ ਤੇ ਡੰਗ ਮਾਰਦੇ ਹਾਂ, ਭਾਈ ਮਾੜੀ ਜਿਹੀ ਗੱਲ ਕਹਿ ਕੇ ਦੇਖੋ ਉਸੇ ਅੱਗ ਨਾਲ ਸੜਦੇ ਹੈ। ਜ਼ਹਿਰ ਸਾਡੇ ਅੰਦਰ ਭਰਿਆ ਹੋਇਆ ਹੈ, ਇਹ ਜ਼ਹਿਰ ਠੰਡਾ ਕਿਵੇਂ ਹੋਏਗਾ, ਜ਼ਹਿਰ ਮੂੰਹ ਚ ਲਾਈ ਇਹ ਜ਼ਹਿਰ ਦੂਰ ਕਿਵੇਂ ਹੋਏਗਾ, ਇਹ ਬਾਣੀ ਨਾਲ ਸਿਮਰਨ ਨਾਲ, ਇਸ ਤੋਂ ਬਗੈਰ ਇਹ ਜ਼ਹਿਰ ਦੂਰ ਨਹੀਂ ਹੋ ਸਕਦਾ। ਬਾਣੀ ਕਿ ਬਿਨ ਸਿਮਰਨ ਕਿਉਂ ਜੀਵਨ ਬਲਣਾ, ਸਿਰਫ ਜੈਸੇ ਅਰਜਾਰੀ ਨਾ। ਹੁਣ ਬਾਣੀ ਤੋਂ ਇਹ ਗੱਲ ਕਹਿਤੀ ਹੈ, ਮਾਰਤੀ ਚਪੇੜ ਸਾਡੇ, ਹਾਂ ਬਈ ਇਹ ਤੋਂ, ਹਾਂ ਜੀ ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਆਇਆ। ਹਾਂਜੀ ਪਹਿਲੀ ਨਾਲ ਦੀ ਪੜ੍ਹਨਾ, ਕਹਿੰਦੇ ਉਹ ਹੋਰ ਕੇ ਪੜ੍ਹ ਲੂ, ਗੁਰ ਕਾ ਸਿੱਖ ਵਿਕਾਰ ਤੇ ਹੱਸੇ ਉਹ ਫਿਰ ਹੋਰ ਪੜ੍ਹ ਲੂ, ਮੈਨੂੰ ਤਾਂ ਇਹੋ ਦੱਸ। ਉਹ ਫਿਰ ਉਹ ਮਨ ਮਰਜ਼ੀ ਕਰਦਾ ਹੈ, ਸਤਿਗੁਰ ਸਿੱਖ ਕੇ ਬੰਧਨ ਕਾਟੇ। ਸੋ ਸਾਡੀ ਤਾਂ ਹਾਂ ਬਈ ਸਭ ਜੈਸੇ ਅਰਜਾਰੀ, ਇਹ ਜੀ ਤੁਕ ਲਿਖੀ ਖਬਰ ਕਿਹਦੇ ਵਾਸਤੇ ਲਿਖੀ, ਮੇਰੇ ਵਾਸਤੇ ਨੀ, ਮੈਂ ਤਾਂ ਠੀਕ ਹਾਂ। ਸਰਪ ਜੈਸੇ ਅਰਜਾ ਕਿਉਂ ਸਰਪ ਕੇ ਹੈ, ਸਰਪ ਕੇ ਸਰਪ ਮੇਰਾ ਜ਼ਹਿਰ ਦਾ ਭਰਿਆ ਸੜਦਾ ਦਿਨ ਰਾਤ, ਉਹਦੇ ਅੰਦਰ ਪਾਇਆ ਕਿ ਮੈਨੂੰ ਮਾਰ ਨਾ ਦੇਣ, ਕਦੇ ਲੁਕਦਾ ਫਿਰਦਾ। ਫਿਰ ਉਹਦੇ ਅੰਦਰ ਇੱਕ ਹੋਰ ਹੈ, ਉਹ ਢਿੱਡ ਭਾਰ ਚੱਲਦਾ ਹੈ, ਗੁੱਸਾ ਹੈ ਨੀ, ਉਹਨੇ ਡਿੰਗ ਹੈ ਕਿ ਕਿੰਨੂ ਨੀ, ਕੌਣ ਸਰਪ ਜੈਸਾ ਹੈ, ਧਿਆਨ ਕਰੋ ਇਹ ਕਿਉਂ ਕਿਹਾ, ਜਿਸ ਨੇ ਸਿਮਰਨ ਜਿਹੜਾ ਨਹੀਂ ਕਰਦਾ ਬਿਨ ਸਿਮਰਨ। ਸੋ ਜੇਕਰ ਅਸੀਂ ਸੱਪ ਨਹੀਂ ਬਣਨਾ ਜਾਂ ਸੱਪ ਦੀ ਹਸਤੀ ਤੋਂ ਉਚੇਰੇ ਚੜ੍ਹਨਾ ਹੈ ਤਾਂ ਸਿਮਰਨ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ, ਨਹੀਂ ਤਾਂ ਸੱਪ ਨੂੰ ਸੜਦੇ ਰਹਾਂਗੇ, ਸੜ ਰਹੇ ਹੈ, ਮੈਂ ਜਿਹਨੂੰ ਦੇਖਦਾ ਉਹ ਸੜ ਰਿਹਾ ਹੈ। ਕੋਈ ਗੁਰਮੁਖ ਜਨ ਕੋਈ ਹੰਗੇਟਾਵਾ ਜਿਹੜਾ ਇਸ ਅੱਗ ਤੋਂ ਬਚਿਆ ਹੋਇਆ, ਜ਼ਹਿਰ ਜੀ ਦੇ ਅੰਦਰ ਨਹੀਂ ਹੈ, ਜਿਹਨੂੰ ਐ ਹੱਥ ਲਾਓ, ਉਹ ਦੁਨੀ ਬਜਾਈ ਵੱਜਦੀ ਤੂੰ ਵੀ ਵੱਜੋ ਨਾਲ, ਮਹਾਰਾਜ ਹੱਥ ਲਾ ਕੇ ਦੇਖੋ ਇੰਨੀ ਢੋਲਕੀ ਸਾਡੀ ਕਸੀ ਹੋਈ ਪਈ ਹੈ ਕਿ ਬਸ ਐ ਮਾਰੀ ਕਿਤੇ ਪੱਲਾ ਵੀ ਲੱਗ ਜਾਵੇ ਤੇ ਉਹ ਬੋਲਿਓ, ਔਰ ਉਹ ਜ਼ਿਆਦਾ ਕਸੀ ਹੋਣ ਕਰਕੇ ਕਿੰਨਾ ਚਿਰ ਉਹਦੀ ਵਾਈਬ੍ਰੇਸ਼ਨ ਪਈ ਰਹਿੰਦੀ ਮਨ ਨੂੰ। ਤੂੰ ਵੀ ਵੱਜੇ ਨਾਲ, ਉਹ ਸਿੱਖਾ ਤੂੰ ਵੀ ਵੱਜੇ ਨਾਲ, ਨਾ ਭਾਈ ਤੂੰ ਤਾਂ ਨਹੀਂ ਨਾ ਵੱਜਣਾ, ਤੂੰ ਇਹ ਤੋਂ ਤਿਲੀਆਂ ਕਰਦੇ ਰੱਸੀਆਂ, ਤੂੰ ਅੰਦਰ ਮੁੱਖ ਵੀ ਹੋ ਜਾ, ਫਿਰ ਨੀ ਵੱਜੇਗਾ। ਅੱਜ ਅਸੀਂ ਬਾਹਰ ਸੈਰ ਕਰਨ ਗਏ, ਆ ਡਾਕਟਰ ਸਾਹਿਬ ਇੰਗਲੈਂਡ ਤੋਂ, ਇਹਨੇ ਬੜੀ ਸੋਹਣੀ ਗੱਲ ਕਹੀ, ਬਹੁਤ ਸੋਹਣੀ, ਆਪਸ ਵਿੱਚ ਅਸੀਂ ਵਿਚਾਰੇ ਕਰਦੇ ਹੁੰਦੇ ਜਦੋਂ ਜਾਂਦੇ ਹੁੰਦੇ, ਔਰ ਮੈਨੂੰ ਕਈ ਖਿਆਲ ਇਤਨੀਆਂ ਉੱਚੀਆਂ ਉੱਚੀਆਂ ਤੇ ਅਮੋਲਕ ਵਿਚਾਰਾਂ ਹੁੰਦੀਆਂ ਹੈਗੀਆਂ ਕਿ ਉਹ ਕਲਮ ਬੰਦ ਹੋਣੀ ਚਾਹੀਦੀ। ਇਹਨਾਂ ਨੇ ਇਹ ਗੱਲ ਕਹੀ ਕਿ ਇਨਸਾਨ ਜਦੋਂ ਕਿਸੇ ਦੇ ਅਸਰ ਹੇਠ ਆਉਂਦਾ ਹੈ, ਜਾਣੇ ਬਜਾਇਆ ਵੱਜਦਾ ਹੈ, ਇਹਦਾ ਮਤਲਬ ਹੈ ਕਿ ਉਹ ਆਪਣਾ ਆਪ ਨਹੀਂ, ਉਹ ਫ੍ਰੀ ਨਹੀਂ ਹੈ। ਕਿਉਂਕਿ ਆਪ ਫ੍ਰੀ ਨਹੀਂ ਹੈ, ਉਹ ਤਾਂ ਜਿਵੇਂ ਕੋਈ ਵਜਾਉਂਦਾ ਉਵੇਂ ਵੱਜਦਾ, ਉਹ ਕਾਲਾ ਉਹਦਾ ਗੁਲਾਮ ਹੈ, ਉਹ ਅਸਰ ਹੇਠ ਹੈ, ਉਹ ਫ੍ਰੀ ਨਹੀਂ ਹੈ, ਆਜ਼ਾਦ ਨਹੀਂ ਹੈ। ਚੇਤ ਵਿੱਚ ਆਇਆ ਹੋਇਆ, ਕਿਸੇ ਦੇ ਰੰਗਤ ਹੇਠ ਆਇਆ ਹੋਇਆ ਹੈ, ਕਿਸੇ ਦਾ ਗੁਲਾਮ ਹੈ। ਗੁਰੂ ਬਾਬੇ ਨੇ ਸਾਨੂੰ ਫ੍ਰੀ ਕੀਤਾ ਹੈ, ਉਹ ਗੁਲਾਮ ਨਹੀਂ ਅਸੀਂ ਬਣਨਾ, ਕਿਤੇ ਪੰਨਿਆਂ ਦਾ ਗੁਲਾਮ ਨਹੀਂ ਬਣਨਾ, ਅਸੀਂ ਇਸ ਜ਼ਹਿਰ ਦਾ ਗੁਲਾਮ ਨਹੀਂ ਬਣਨਾ, ਅਸੀਂ ਲੋਕਾਂ ਦਾ ਗੁਲਾਮ ਨਹੀਂ। ਲੋਕਾਂ ਵੱਲੋਂ ਕਰਨਾ ਕੀ ਹੈ, ਅੱਖਾਂ ਦੇ ਕੰਨ ਬੰਦ ਕਰਨੇ ਹੈ, ਅਲਿਪਤ ਰਹਿਣਾ ਹੈ। ਇੱਥੋਂ ਤੱਕ ਅੰਦਰ ਵੜ ਕੇ ਸ਼ਬਦ ਉਹ ਸੁਰਤੀ ਨੂੰ ਜਿਹੜੀ ਬਾਹਰ ਮੁਖੀ, ਜਿਹਦੇ ਤੇ ਸਾਨੂੰ ਸੱਟ ਵੱਜਦੀ ਹੈ, ਜਿਹਦੇ ਨਾਲ ਅਸੀਂ ਬੋਲ ਪੈਂਦੇ ਹਾਂ, ਉਸ ਸੁਰਤੀ ਨੂੰ, ਉਸ ਵਿਅਕਤੀ ਨੂੰ ਅੰਦਰ ਮੁਖੀ ਕਰਕੇ ਸ਼ਬਦ ਵਿੱਚ ਜੋੜਨਾ ਹੈ। ਤੇ ਗੁਰੂ ਸਾਹਿਬ ਨੇ ਕਿਹਾ ਹੈ ਕਿ ਸ਼ਬਦ ਸੁਰਤ ਬਿਨ ਆਈਏ ਜਾਈਏ। ਜਿਹਦੀ ਅੰਦਰ ਮੁਖੀ ਨਹੀਂ ਹੈ, ਉਹ ਤਾਂ ਦੁਨੀਆਂ ਜੰਮਦਾ ਮਰਦ ਹੈ। ਕਿਉਂ ਕਿਉਂ ਜੰਮਦਾ ਮਰਦ? ਕਿਉਂਕਿ ਹਰੇਕ ਖਿਆਲ ਜਦੋਂ ਬਾਹਰੋਂ ਅਸੀਂ ਲੈਂਦੇ ਹਾਂ, ਧਿਆਨ ਕਰੋ, ਬਾਹਰੋਂ ਲੈਂਦੇ ਹਾਂ, ਕਿਸੇ ਨੇ ਗੱਲ ਕਹੀ, ਉਹ ਅੰਦਰ ਵਾਲ ਲਈ, ਅਸੀਂ ਉਹਨੂੰ ਆਉਣ ਦਿੰਦੇ ਹਾਂ, ਬਾਹਰੋਂ ਆਉਣ ਦਿੰਦੇ ਹਾਂ, ਦਰਵਾਜ਼ੇ ਖੁੱਲ੍ਹੇ ਰੱਖੇ, ਬਾਹਰ ਲੈ, ਬਾਣੀ ਵਾਸਤੇ ਬੰਦ ਹੈ, ਆਹ ਲੋਕਾਂ ਦੀਆਂ ਗੱਲਾਂ ਵਾਸਤੇ ਕੰਨ ਵੀ ਖੁੱਲ੍ਹੇ ਹੋਏ ਤੇ ਅੱਖਾਂ ਵੀ ਖੁੱਲ੍ਹੀਆਂ, ਲੋਕ ਉਹ ਲੈ ਲੈਂਦੇ ਹਾਂ, ਲੈ ਕੇ ਉਹਨੂੰ ਆਪਣੇ ਚ ਅਸਰ ਹੋਣ ਦਿੰਦੇ ਹਾਂ। ਇੱਕ ਤਾਂ ਹੁੰਦਾ ਡਾਂਗ ਮਾਰੀ ਕਿਸੇ ਦੇ, ਤਲਵਾਰ ਮਾਰੀ ਜਾਂ ਸ਼ੂਟ ਮਾਰ ਕਰ ਦਿੱਤਾ, ਪਰ ਇੱਕ ਹੁੰਦਾ ਬਚਨ ਦੁਆਰਾ, ਇੱਕ ਹੁੰਦਾ ਅੱਖਾਂ ਦੁਆਰਾ, ਅੱਖਾਂ ਮਾੜੇ ਘੂਰ ਕੇ ਕਿਸੇ ਵੱਲ ਝਾਕ ਕੇ ਦੇਖੋ, ਤੁਹਾਡੇ ਗਲਤ ਹੈ ਜਿਹੜੇ। ਅਸੀਂ ਕਿਉਂ ਉਸਦੀ, ਅਸੀਂ ਉਹਦਾ ਅਸਰ ਕਿਉਂ ਹੋਣ ਦਿੰਦੇ ਹਾਂ? ਇਸ ਵਾਸਤੇ ਕਿ ਸਾਡਾ ਹਿਰਦਾ ਅੰਦਰ ਮੁਖੀ ਨਹੀਂ ਹੈ, ਇਹਨੇ ਉਹ ਤਾਂ ਹੋਣਾ ਹੈ। ਜਿੰਨਾ ਚਿਰ ਬਾਹਰ ਮੁਖੀ ਰਹਿੰਦੇ ਅਸੀਂ ਨਹੀਂ, ਅਸੀਂ ਬਜਾਏ ਵੱਜਾਂਗੇ। ਤੇ ਜੇ ਬਾਹਰ ਤਾਂ ਫਿਰ ਤਾਂ ਮੈਲ, ਕਿਸੇ ਨੇ ਮਾੜੀ ਜੀ ਸਹਿਜ ਸੁਭਾਅ ਗੱਲ ਕੀ, ਸਹਿਜ ਸੁਭਾਅ ਨਿਕਲੀ ਤਾਂ ਉਹ ਸਾਡੇ ਤਾਂ ਵੱਜ ਗਈ, ਸਾਡਾ ਬਾਜਾ ਤਾਂ ਵੱਜ ਗਿਆ, ਸਾਡੇ ਅੰਦਰ ਕਰੋਧ ਆ ਗਿਆ, ਸਾਡੇ ਅੰਦਰ ਈਰਖ ਆ ਗਈ, ਸਾਡੇ ਅੰਦਰ ਦੁਆਇਤ ਆ ਗਈ। ਇੱਕ ਗੁਰਮੁਖ ਜਿਹਨੂੰ ਕਿਹਾ ਗਿਆ ਵੀ ਭਾਈ ਇੱਥੇ ਤੁਸੀਂ ਉੱਥੇ ਜਾ ਕੇ ਪੈ ਜਾਓ, ਉਸ ਨੇ ਸਾਡਾ ਬੁਰਾ ਮਨਾਇਆ। ਜਿੰਦਰ ਲੈਟ ਆ ਗਈ, ਮੈਲ ਆ ਗਈ, ਰੋਜ਼ ਨਾ ਕੰਮ ਸੰਗ ਕਰੋ। ਬਾਣੀ ਐਵੇਂ ਤਾਂ ਨੀ ਕਹਿਤਾ ਸਾਨੂੰ ਕਿ ਰੋਜ਼ ਨਾ ਕਰੋ ਭਾਈ, ਜਦੋਂ ਤੁਸੀਂ ਰੋਜ਼ ਕਰਦੇ ਹੋ ਤੁਸੀਂ ਬਾਹਰ ਲਏ ਆਪਣੇ ਆਪ ਨੂੰ ਟਾਰਗੇਟ ਬਣਾਉਂਦੇ ਹੋ। ਟਾਰਗੇਟ ਪਤਾ ਕੀ ਹੁੰਦਾ? ਸਿਪਾਹੀਆਂ ਦੇ ਏਡਾ ਸਾਰਾ ਗੋਲ ਗੋਲ ਚ ਉੱਥੇ ਦਾਇਰੇ ਹੁੰਦੇ ਆ, ਹਰੇਕ ਸਿਪਾਹੀ ਉਹ ਟਾਰਗੇਟ ਤੇ, ਹਜ਼ਾਰਾਂ ਸਿਪਾਹੀ ਇੱਕੀ ਟਾਰਗੇਟ ਤੇ ਗੋਲੀਆਂ ਮਾਰਦੇ ਆ। ਦੇਖੋ ਗੋਲੀਆਂ ਮਾਰਨ ਵਾਲੇ ਹਜ਼ਾਰਾਂ ਟਾਰਗੇਟ ਇੱਕ ਹੈ, ਸਾਡਾ ਮਨ ਟਾਰਗੇਟ ਬਣ ਜਾਂਦਾ ਹੈ। ਇੱਧਰੋਂ ਇੱਧਰੋਂ ਗੋਲੀ ਆਏ, ਇੱਧਰੋਂ ਕਿਸੇ ਨੇ ਕੁਝ ਕਹਿਤਾ, ਕਿਸੇ ਨੇ ਕੁਝ ਕਹਿਤਾ, ਸਾਰਾ ਦਿਨ ਉਹ ਗੋਲੀਆਂ ਵੱਜਦੀਆਂ ਰਹਿੰਦੀਆਂ ਹੈ, ਤੇ ਅਸੀਂ ਸੜਦੇ ਫਲਦੇ ਜ਼ਹਿਰ ਨਾਲ ਮੈਲ ਨਾ ਭਰੀ ਜਾਂਦੇ। ਤੇ ਕਰਨਾ ਕੀ ਹੈ? ਦੇਖੋ ਜਿਵੇਂ ਬੁੱਧੂ ਸ਼ਾਹ ਦੀ, ਹੋਰ ਕਿੰਨੇ ਗੁਰਮੁਖਾਂ ਦੀ, ਬੁੱਧੂ ਸ਼ਾਹ ਨੂੰ ਕਿਸੇ ਨੇ ਚਪੇੜ ਮਾਰੀ ਤੇ ਉਹਨੇ ਬੁਰਾ, ਉਹਨੇ ਉਹਨੂੰ ਉਸਦਾ ਅਸਰ ਲਿਆ ਨੀ। ਯਾਦ ਰੱਖੋ, ਅਸਰ ਲੈਣਾ, ਅਸਰ ਨਹੀਂ ਲਿਆ। ਉਹ ਕਹਿੰਦਾ ਦੇਖੋ ਮਾਰ ਇਹਨੂੰ, ਬੁੱਧੂ ਨੂੰ ਕਿਤੇ ਮਤ ਆ ਜਾਵੇ, ਉਹਨੇ ਅਸਰ ਨਹੀਂ ਲਿਆ। ਅਸਰ ਨਾ ਲੈਣਾ ਹੈ, ਸਾਡੀ ਕੀ ਹਾਲਤ ਹੈ ਹੋਈ, ਪਰ ਇੱਕ ਗੱਲ ਨੀ ਸਹਾਰਦਾ, ਕਿਸੇ ਦੀ ਨਿਗਾਹ ਨੀ ਸਹਾਰਦਾ। ਇਹ ਜ਼ਿੰਦਗੀ ਹੈ, ਪ੍ਰੈਕਟੀਕਲ ਜੀਵਨ ਹੈ। ਜਿੰਨਾ ਚਿਰ ਅਸੀਂ ਬਾਹਰੋਂ ਆਪਣੇ ਆਪ ਨੂੰ ਲੁਕਾਉਂਦੇ ਨਹੀਂ ਹੈ ਕਿ ਸਾਡਾ ਕਨੈਕਸ਼ਨ ਦੁਨੀਆਂ ਨਾਲ ਕਾਹਦੇ ਨਾਲ ਹੁੰਦਾ? ਦੋ ਚੀਜ਼ਾਂ, ਇੱਕ ਅੱਖਾਂ ਨਾਲ, ਇੱਕ ਕੰਨਾਂ ਨਾਲ। ਇਹ ਦੁਲਭ ਮੁੱਲ ਲਈ ਦਰਵਾਜ਼ੇ, ਇੱਕੋ ਹੀ ਨਹੀਂ। ਉੱਥੇ ਕਹਿੰਦੇ ਨੌ ਦਸ کوئی کیسا مونڈ لیے دروازے تو باجے لیا نا دروازے ایمی نہیں تھنگ پتا ہی نہیں کہڑے دروازے ہے کمی مونڈنے ہیں یہی کارن ہے کہ اسی اینا کچھ پڑھ کے اینی گروانی پڑھ کے اینا کیلیں گے تو ساری زندگی کوئی فرق نہیں کر دی جنہیں جڑے اندر مکھ ہو گئے ہیں جنہیں ایک دروازے بند کر لے کم از کم دو دروازے بند کر لے اکھاں تے کن لوکاں والا کن چ کوئی سنیا ہو اکھاں سنیا اکھاں لمبے کر لی ہیں تے پھر وہ کم از کم ٹارگیٹ نہیں بنوں گا گولیاں نہیں بچیں گیا ہوا چاہیے جان گیا اسی پنجابی چ کہاوت ہے کہندے ساڈی وہ حالت ہے وہ بلاوے کول دی ننگ دی ہوا نو کہتا وہ بلاوے آ جائے تو پہلے کٹ لا ہاں حال ہے تری جاندی ہے چھپا کسی نے گل کی وہ بلا اپنے لیے یہ دیکھا میرے نے کہڑی اکھ چاک کے گیا کول دی ننگ دی بلاوے آ جائے تو پہلے کٹ لا جہ پاٹ اپنے آپ پا لے اسی آپ بلاؤنے ہیں سانو سوال آؤں ہے پھر وہ خلاف جب اسی روز پرگٹ کرتے ہیں اور سوال ہے اور پتا کہ ایسا سوال ہوتا ہے جب اسی لوگ گلا کرتے ہیں ایسا سوال نا جو کسی نے خارش ہوئی ہوگی نا تو ہٹ میں بھی جی نہیں کر رہا تو خون نکل آتا ہے سو ایک مندنے ہیں یہ زہر اندر اندر نہیں کوٹنا یہ تو صاف کٹنا ہے بس تو اندر بس سماوے دوجی ہوئے پاس اس بانڈے بچے میں گل کی ایک مائی میں تیرے ہرد پوترے پوتری بسیاں ہوئی تو رب کتنے بسے رب تھوں ہے کوئی اے تیرے اندر تو مایا کوٹیاں بسیاں ہوئی ہیں تو رب کتنے بسے رب نو تھوں چاہیے رب نو تو تھوں نہ جائے جب تم دیکھو جی میں کی کہندی ہے جب تم ہوتے تب ہم نہیں جتھے تو آ میں کہتا اتھے میرے واسطے جگہ ہے نہیں اب تم ہی ہم نہیں خالی کرو یہ زہرو خالی کرو پانڈا دھوئے بیس دکھ دے ہو تو دودھے کو جائی گرو نانک واسطے ہردے وہ ایک ہی ہردا اسی طرح اس ہردے جگہ بنائی ہے جگہ ہی نہیں بنائی بلکہ انوائٹ کرتے ہیں کھچ کھچ کے لیا تری تری جان کے بلا بلا آ جا اتنے کوٹ کوٹ کے زہر کوٹ کوٹ کے سرف جیسے ار جاری ایویں جھوٹ خام خا بلاوا نو اندر گل کچھ بھی نہیں ہوں جی ان کہہ چڑی تو اج تو دس بارہ سال پہلے تو ڈی پی ایس گئے سب سے اتنے میں نکل پائی جی ہو کچھ نہیں تھی سیکھ سکتے ایک گل ہی سیکھ لو خوب ہاں تو تھوڑے منکے لے گیا تو کے لیا کے جگہ دیکھا یہ پیو بھی ایسی یہ دادا بھی ایسی بس مقدمہ ایک پوری مثل بن گئی اور ہو ایک مثل بن گئی جو میں کہوں گل سنو جی وہ کسی نے کوئی تھوڑی کوئی چیز چوری کر لی کسی نے خراب کرتی کسی نے گھر پہن کی بجائے دھیان کرو میں بہت دفعہ دیکھا ایک گھر نے کسی چوڑنی پیچھے اینا جھگڑا اتنے سچو رستے بھی ساڈا گھر ہے گا تو اتنے لوگ آ کے اتر دے رکشے والے نے چوڑنی پیچھے اینا جھگڑا خون خرابہ ہو جاتا اتنے چوڑنی پیچھے میں جی کر دن اندر جا کے چوڑنی دے دے تو خون خرابہ چوڑنی پیچھے اسی طرح نکی نکی گل پیچھے اسی اپنے آپ نو خراب کر دے زہر پر دے کی ہو گیا میں پوچھتا ہوں بھائی تنا جھگڑا کیتا اینا رولا پایا اینا اپنے آپ پایا زہر کوٹیا آخر آج چیز سی کن کی دس روپے کی بی روپے کی تی روپے کی سو روپے کی ہزار روپے کی پر تین پتا ہے کیا اس جوش گسے چ آ کے اپنا جا تیرا خون ہے تین پتا ہے تیرے خون سب تو پہلی گل تو یہ ہے کہ تیرا خون جڑا ہے کہندے ہے کہ ہر دن کی خوراک نال ایک کتا خون بنتا ہے تو اتھار اتھار جن خود میں تھال پر تا کٹھا کیتا ہویا خون تا سار دا اپیا گلا تے انہاں نوں سار لا کنے خوراک کھائی کتنے ہزار روپے دی خوراک کھدی او کھار دتی اس تو علاوہ ہو کیتی چیز اے ہے کہ تو اپنے سچی سارتی من سڑتا من دے تے ہور میل لا کیوں کا سوا بناتا من نوں اے بڑا نقصان ہے او دے نوں بھی خون نالوں بھی کام کروز کایا کو گالے جو کنچے سواگا ڈالے صرف باہر کا نقصان ہے جو اسی کسی نو اپنے آپ کو ٹارگٹ بنا دینا تو جڑا کر شوٹ کرتا ہے گولیاں ٹھو 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 وجنی چار سو میری نو نے کیا میری سس نے کیا میں جوائی نے کیا میرے پتر نے میری تھی نے یہ کیتا فلانا کیا گوندی میں آیا کیا دن رات اتنی ترسی حالت ہے انسان دی چار چپیرے ہوئے ٹارگٹ بنے ہوا تو چار چپیروں گولیاں پہن دیا کی بچڑا کہ میں پائی سن کے بانی کی نہیں لکھا بانی کہ سن کے ان سن کرو جس طرح سنیا ہی نہیں ہوں کن بند کر دیو بانی دا حکم ہے بانی سنو اپدیش ہے کہ سن کے ان سنو دیکھ کے انڈٹ کرو اپ کنویں کی دیکھ کے ڈٹھے اپنے ہیں یہ سبق بانی کا سیکھیے سن کے انسان کرنا دیکھ کے ڈٹ کرنا تیسرا سبق اب کوئی کسی نہ چتارو اب کوئی کو نہ چتا رب نہیں چڑھتا اب اسی کون ہے اسی کی سن جج بنایا میں پوچھتا ہوں نہ بھائی تو فلانے کی باؤ تے ہوں کہنا ہے تینو جج جی کی نے بنایا دس ہاں کتنے تیرا اپوائنٹمنٹ لیٹر کتنے جج ہے اپنے آپ سیلف اپوائنٹڈ ججز بنے ہوئے ہیں صرف نقصان چینی نہیں کرتے ججمنٹ پاس کر دیں بس اچھا اپنے جو کر رہے ہیں لوکاں جو گئی ہیں ٹارگیٹ بنے ہوئے لوکی چھوٹ کری جانے ہیں کہ اپنے جو کہ ہے نہیں اپنے جو کہ وہ تو بنیں گے اپنا آپ بچار جو اپنے آپ میں بچاریں گے وہ کدو بچار گے جب اندر بڑھیں گے جب کن بند کر دیں گے دیکھ کے انڈٹ سے سن کے انسن کر گے جیون ہے گلا بات نہیں ہوں یہی تو کارن ہے کہ سارے سے کوئی اثر نہیں ہو رہا اتنا کچھ ہوں ہوا اتنا کچھ ہوں این گرجے این گر بس جیون دنیا کا تھلے جا رہا ایسی سو اب سب سچی سن تو گرو نانک کا آسرا ہے سن تو گربانی کا آسرا ہے بانی کہ دیکھ کے انڈٹ کرو سن کے انسن کرو اگوں کو رچتارو آپ تین سبق لے لیے تو ساری زندگی بدل جاؤ گی ہوں یہ جنہ چر نہیں کرتے اندر نہیں باہر ہوں دھیان کرو اندر تو تبھی پہلی شرط ہے منہ دلیے دروازے تو باجے لے ان دروازے اندر وڑا گے اندر کدے بڑھ گیا نا ساری سرتی کا ایک ہے چاہے باہر مکھی پا لیے چاہے وہ بیٹھ دئیے باہر مکھی اکھا تھانی منہ تھانی کنا تھانی یا اندر بڑھ جائیے تو سمن کے میں ہوگا بھائی سمن کا سرتی میں کرنا ہے ہاں جی سمرن ہوں آپ پائے گئے میں باہر مکھی کر جنہیں الیپ نہیں دیں گے دنیا تو الیپ رہنا ہے دنیا کا اثر نہیں ہون دینا یہ دنیا کا اثر ہے یہ مطلب یہ ہے یہ بلاوا اچھی کٹھی کرنی یہ مطلب کہ اچھا دنیا کا غلام ہے دنیا چیب رچ ہیں اچھی اسی چیب بچاؤنا ہے بانی کے چیب بچاؤنا ہے گرو کے چیب بچاؤنا ہے گرو دی بندہ سو جو پوے پچ بندی ویکھن کو دیدار اس بندی وچ پینا ہے نہ کہ دنیا دے غلام اپنے من دنیا دے چیب وچ نہیں لیاونا جنہ چ دنیا دے چیب سنگے جنہیں ٹارگٹ بنایا ہے انہیں اچھے اندر نہیں بڑھ سکتے ہوں دوسری گل کہ یہ باہر کی گل میں کرتی سر دوسری کہ اندر بڑھنا یہ ہو سمرن ساڈا کنیکشن رب نال سمرن دوارا ہی ہوتا بانی کہ بن سمرن جو جیون بلنا سرپ جیسے اور روکی سرپ جیسے اگ لگی پی زہر کسی نے چھڑکی دیکھو زہر پڑ گیا جنگ مارنی ہٹ گئی ایک دوسرے سے اتنی ہے کچھ گر سکھیں گے ਜਿਹੜੇ ਡੰਗ ਨਹੀਂ ਮਾਰਦੇ, ਡੰਗ ਛੱਡ ਕੇ ਡੰਗ ਮਾਰਨ ਦੇ ਬਜਾਏ ਉਹ ਡੰਗ ਵੀ ਉਹ ਵੀ ਮਾਰਦੇ, ਡੰਗ ਉਹ ਮਿੱਠੀ ਡੰਗ ਮਾਰਦੇ, ਉਹ ਪਿਆਰੀ ਡੰਗ ਮਾਰਦੇ ਆ, ਤੇ ਉਹਦਾ ਜੀਵਨ ਬਦਲ ਜਾਂਦਾ। ਉਹ ਪ੍ਰੇਮ ਦੇ ਤਾਰ ਮਾਰਦੇ, ਤੀਰ ਮਾਰਦੇ, ਕਿੰਨਾ ਫਰਕ ਹੈ। ਹੁਣ ਆ ਗਈ ਗੱਲ ਸਿਮਰਨ ਤੇ, ਇਹਨਾਂ ਕਹਿਣਾ ਬਸ ਹੈ ਅੰਦਰ ਮੁਖੀ ਸ਼ਬਦ ਸੁਰਤ ਦਿਨ ਆਵੇ ਆਈਏ ਜਾਈਏ। ਕੀ ਹੋਇਆ ਤੁਸੀਂ ਬਾਹਰਲਾ ਅਸਰ ਲਿਆ, ਅੱਗੇ ਸਾਡਾ ਮਨ ਮਲੀਨ ਹੋਇਆ, ਸਾਡੀ ਪਿਛਲੇ ਅੰਤਸ਼ਕਰਨ ਪਿਛਲੇ ਜੀਵਨ ਤੋਂ ਸਾਨੂੰ ਅੰਤਸ਼ਕਰਨ ਮਿਲਿਆ, ਉਹਦੇ ਚ ਹੋਰ ਮੈਲ ਲਾਈ ਜਾਂਦੇ, ਬਹਿੰਦੀ ਨੀ ਹੈ, ਦਿਨ ਰਾਤ ਹੋਰ ਲਾਈ ਜਾਂਦੇ, ਉਹ ਹੋਰ ਮੈਲਾ ਹੁੰਦਾ, ਤੇ ਫਿਰ ਉਹਦੇ ਅਨੁਸਾਰ ਆਉਣਾ ਜਾਣਾ ਤੇ ਬਣਿਆ। ਇਹਦਾ ਛੁੱਟੂ ਤਾਂ ਸ਼ਬਦ ਮਰੇ ਫਿਰ ਜੀਵੇ ਸਦੀ, ਤੇ ਸ਼ਬਦ ਵਿੱਚ ਮਰਨਾ, ਸ਼ਬਦ ਕਿੱਥੇ ਅੰਦਰ ਹੈ, ਸ਼ਬਦ ਕਿਵੇਂ ਹੈ, ਸ਼ਬਦ ਸੁਰਤ ਨੂੰ ਮਿਲਾਏ, ਇਹ ਸੁਰਤੀ ਨੇ ਸਾਡੇ ਮਨ ਨੇ, ਮਨ ਕਿਉਂ, ਇੱਕ ਮਨ ਬਹੁਤ ਖੁੱਲਾ ਹੈ, ਜਦੋਂ ਬਾਹਰ ਜਾਂਦਾ ਇਹ ਖੁੱਲਾ ਹੈ, ਜਦੋਂ ਅੰਦਰ ਜਾਂਦਾ ਹੈ ਤਾਂ ਉਹ ਸੁਰਤੀ ਬਣ ਜਾਂਦੀ, ਧੁੰਨ ਬਣ ਜਾਂਦੀ ਹੈ, ਇੰਨੀ ਧੁੰਨ ਬਣ ਜਾਂਦੀ ਹੈ ਜਿਸ ਤਰ੍ਹਾਂ ਕਿ ਸੂਰਜ ਦੀ ਕਿਰਨ ਹੁੰਦੀ ਹੈ, ਇੱਕ ਲੈਨ ਲੈਨ ਸੁਣਦੇ ਹੈਗੇ, ਸ਼ੀਸ਼ਾ ਹੁੰਦਾ ਹੈ, ਅੱਤ ਸ਼ੀਸ਼ਾ ਉਹ ਰੱਖੀਏ ਤੇ ਉੱਥੇ ਲੱਖਾਂ ਕਿਰਨਾਂ ਸੂਰਜ ਦੀਆਂ ਪੈ ਕੇ ਉਹਦੇ ਵਿੱਚ ਹੀ ਲੰਘ ਕੇ ਇੱਕ ਕਿਰਨ ਬਣ ਜਾਂਦੀ ਹੈ, ਧਿਆਨ ਕਰੋ, ਲੱਖਾਂ ਕਿਰਨਾਂ ਇੱਕ ਕਿਰਨ ਬਣ ਜਾਂਦੀ ਹੈ, ਉਹ ਕਿਰਨ ਇੰਨੀ ਮਜ਼ਬੂਤ ਹੁੰਦੀ ਹੈ, ਜਾਂ ਇੰਨੀ ਉਹਦੀ ਤਾਕਤ ਹੁੰਦੀ ਹੈ, ਇੰਨੀ ਬਿਜਲੀ ਉਹ ਬਣ ਜਾਂਦੀ ਹੈ ਕਿ ਹੇਠਾਂ ਕਾਗਜ਼ ਰੱਖਿਆ ਹੋਇਆ ਉਹ ਸੜ ਜਾਂਦਾ। ਅਸੀਂ ਮੁੱਕੇ ਹੁੰਦੇ ਤਜਰਬੇ ਕਰਦੇ ਨੇ, ਇਹ ਸੁਰਤ ਹੈ, ਉਹ ਕੀ, ਉਹ ਲੱਖਾਂ ਕਿਰਨਾਂ ਸਾਡੀ ਬਿਰਤੀਆਂ ਇਕੱਠੀਆਂ ਹੋ ਕੇ ਜਦੋਂ ਇਕਾਗਰ ਹੋ ਕੇ ਅੰਦਰ ਮੁੱਖ ਹੁੰਦੀਆਂ ਹੈ ਤੇ ਉਹ ਜਾ ਕੇ ਸੁਰਤ ਬਣ ਗਈ ਹੈ, ਔਰ ਬੜੀ ਤਾਕਤ ਹੁੰਦੀ ਹੈ, ਜਿਸ ਤਰ੍ਹਾਂ ਕਿਰਨਾਂ ਤਾਂ ਅਗਨ ਕਾਗਜ਼ ਨਹੀਂ ਛਾੜਦੀਆਂ, ਪਰ ਉਸ ਸ਼ੀਸ਼ੇ ਥਾਈ ਇਕੱਠੀਆਂ ਹੋ ਕੇ ਅਸੀਂ ਆਪਣੀ ਬਾਹਰਲੀਆਂ ਬਿਰਤੀਆਂ ਨੂੰ ਅੰਦਰ ਕਰਨਾ ਹੈ ਤੇ ਸੁਰਤ ਲੱਭਣੀ ਹੈ। ਸਾਨੂੰ ਤਾਂ ਅਜੇ ਸੁਰਤ ਨਹੀਂ ਲੱਭੀ, ਉੱਥੇ ਲਿਖਿਆ ਸ਼ਬਦ ਸੁਰਤ ਦਿਨ ਆਈਏ ਜਾਈਏ, ਤੇ ਕਿੱਥੇ ਹੈ ਨਵਿੰਦ ਸਿੰਘ, ਹਾਂਜੀ ਅੱਜ ਮੇਰੇ ਸਾਹਮਣੇ ਉਹ ਸਭ ਸੁਰਤ ਸੁਰਤ ਦੀ ਬਾਬਤ ਹੈਡਿੰਗ ਆਇਆ ਤੇ ਮੈਂ ਉਹ ਸੁਰਤ ਦੀ ਬਾਬਤ ਸੰਗਤਾਂ ਵਿੱਚ ਕੁਝ ਸ਼ਬਦ ਪੇਸ਼ ਕਰਨਾ ਮੰਗਦਾ ਦੱਸਣ ਵਾਸਤੇ, ਸਾਨੂੰ ਪਤਾ ਹੋਵੇ ਕਿ ਸੁਰਤ ਹੈ ਕੀ ਚੀਜ਼, ਤੇ ਉਹ ਸੁਰਤ ਏਕਾ ਸੁਰਤ ਜੇਤੇ ਹੈ ਜੀ, ਸਾਰਿਆਂ ਵਿੱਚ ਉਹੀ ਇੱਕ ਸੁਰਤ ਹੈ, ਇਹ ਸੁਰਤ ਕੀ ਹੈ, ਡੋਰੀ ਹੈ, ਇਹ ਡੋਰੀ ਹੈ, ਬੜੀ ਸੂਖਮ ਡੋਰੀ ਹੈ, ਡੋਰੀ ਕਹਿ ਲਓ ਤਾਰ ਕਹਿ ਲਓ, ਜਿਸ ਨਾਲ ਅਸੀਂ ਅੰਦਰ ਗੁਰੂ ਨਾਨਕ ਚਰਨਾਂ ਨਾਲ ਲਿਪਟਣਾ ਹੈ। ਏਕਾ ਸੁਰਤ ਜੇਤੇ ਹੈ ਜੀ ਹੈ, ਸੁਰਤ ਗੁਰੂਣਾ ਕੋਈ ਨਾ ਕੀ ਹੈ, ਮੈਨੂੰ ਤਾਂ ਸੁਰਤ ਦਾ ਪਤਾ ਨੀ ਭਾਈ, ਤੇਰੀ ਅੰਦਰ ਤਾਂ ਹੈਗੀ ਸੁਰਤ, ਕੋਈ ਨਾ ਕੋਈ ਵੀ ਨੀ ਹੈ ਇਸ ਤੋਂ ਵਾਂਝਾ, ਪਰ ਅੰਦਰ ਵੜੇ ਤਾਂ ਉਹ ਸੁਰਤ ਲੱਭੇ, ਜੇ ਸੁਰਤ ਤੇ ਹੈ ਤਿੰਨ ਰਾਹ, ਜੇ ਜੀ ਉਹ ਸੁਰਤ ਬਣੀ ਹੋਏ, ਹੁਣ ਸਾਡੀ ਸੁਰਤ ਜਾਂ ਧਿਆਨ ਬਾਹਰ ਮੁਖੀ ਹੈ ਤੇ ਉਹੋ ਜਿਹੇ ਅਸੀਂ ਬਣੇ ਹੋਏ, ਉਹੋ ਜਿਹਾ ਸਾਥ ਰਾਹ ਮਿਲਿਆ ਹੋਇਆ ਸਾਨੂੰ, ਦੇਖੋ ਜੀ ਸਾਡੀ ਹਾਲਤ ਹੈ, ਕਦ ਹੀ ਸੁਰਤ ਨਾ ਲੱਭਿਆ, ਦੇਖੋ ਲੱਭਣਾ ਇੱਥੇ ਲੱਭਣਾ, ਉਹ ਇਨਸਾਨ ਆ ਤੂੰ ਕਦੇ ਉਹ ਸੁਰਤ ਨੂੰ ਤਾਂ ਲੱਭੇ ਨੀ, ਅੰਦਰ ਵੜੇਗਾ ਤਾਂ ਸੁਰਤ ਲੱਭੂ, ਕਦੇ ਹੀ ਸੁਰਤ ਨਾ ਲੱਭਿਆ, ਮਾਇਆ ਮੋਹਿਆ, ਬਾਹਰ ਮੁਖੀ ਮਾਇਆ ਚ ਇੰਨੇ ਮੋਹੇ ਆ ਕਿ ਸਾਨੂੰ ਅੰਦਰ ਨੀ ਸੁਰਤ ਦਾ ਪਤਾ ਹੀ ਨੀ, ਲੱਭੀ ਨੀ ਜੇ ਪੜ ਛੱਡਦੇ ਆ ਕਿ ਸੁਰਤ ਸੁਰਤ ਸੁਰਤ, ਹਾਂ ਇਹ ਸੁਰਤ ਗੁਆਚੀ ਕਿਵੇਂ ਹੈ, ਅੱਜ ਸਾਡੋ ਕਹਿੰਦੇ ਮਿਲ ਮਾਇਆ ਸੁਰਤ ਗਵਾਈ, ਮਿਲ ਮਾਇਆ ਸੁਰਤ ਗਵਾਈ, ਬਾਹਰ ਮੁਖੀ ਹੋਇਆ ਮਾਇਆ ਚ ਫਸਿਆ ਤੇ ਸੁਰਤ ਚੱਲੀ ਗੁਆਚ ਗਈ, ਏਕਾ ਸੁਰਤ ਏਕਾ ਹੀ ਸੇਵਾ, ਇੱਕੋ ਗੁਰਤ ਜਾਪੇ, ਇਹ ਸੁਰਤ ਦਾ ਪਤਾ ਕਿੱਥੋਂ ਲੱਗੂਗਾ, ਗੁਰੂ ਤੋਂ ਸਾਫ ਸੰਗਤ ਵਿੱਚ ਗੁਰਮੁਖਾਂ ਕੋ ਜਿਹਨਾਂ ਨੇ ਇਹ ਸੁਰਤ ਪ੍ਰਾਪਤ ਕੀਤੀ ਹੋਈ ਹੈ। ਹਾਂਜੀ, ਹਰ ਇੱਕ ਦੇ ਅੰਦਰ ਲਾਲ ਰਤਨ ਹਰ ਨਾਮ ਹਰ ਇੱਕ ਦੇ ਅੰਦਰ ਹੈ, ਸਾਡੇ ਸਾਰਿਆਂ ਦੇ ਅੰਦਰ ਹੈ। ਲਾਲ ਰਤਨ ਹਰ ਨਾਮ, ਨਾਮ ਨਾਮ ਰੂਪੀ ਲਾਲ ਰਤਨ ਹੈਗਾ, ਪਰ ਇੱਕ ਨੂੰ ਲੱਭੇਗਾ ਗੁਰ ਸੁਰਤ ਵਜਾਇਆ, ਉਹਨੂੰ ਲੱਭਣ ਦਾ ਉਹਨੂੰ ਬੁੱਝਣ ਦਾ ਤਰੀਕਾ ਕੀ ਹੈ? ਗੁਰਸੁਰਤ, ਉਹ ਸੁਰਤ ਜਿਹੜੀ ਗੁਰੂ ਨਾਨਕ ਦੇ ਚਰਨਾਂ ਦਾ ਉਹ ਰੱਸੀ, ਉਹ ਡੋਰੀ, ਉਹ ਤਾਂ ਬੜੀ ਬਾਰੀਕ ਹੈ। ਇੱਥੋਂ ਮਰੇ ਤੋਂ ਉੱਥ ਜਾਈਦਾ, ਬਣਨਾ ਕੀ ਹੋ ਜਾਣ? ਬਾਹਰ ਮੁਖੀ ਸਾਡੀ ਸੁਰਤ ਧਿਆਨ ਬਾਹਰ ਮੁਖੀ ਤੋਂ ਅੰਦਰ ਮੁਖੀ ਹੋਊਗੀ ਤੇ ਤਾਂ ਉਹ ਸ਼ਬਦ ਵਿੱਚ ਲੱਗੂਗੀ, ਤਾਂ ਗੁਰ ਸੁਰਤ ਵਜਾਇਆ। ਸ਼ਬਦ ਗੁਰੂ ਦੇਖੋ ਜਾ ਕੇ ਫੈਸਲਾ ਕਰਦਾ, ਸ਼ਬਦ ਗੁਰੂ ਸੁਰਤ ਉੱਤੇ ਨਿਕਲਿਆ। ਗੁਰੂ ਨਾਨਕ ਸਾਹਿਬ ਹੁਣ ਹੁੰਦੇ ਤਾਂ ਭਾਈ ਤੇ ਗੁਰੂ ਨਾਨਕ ਸਾਹਿਬ ਅੰਦਰ ਬੈਠਾ ਤੁਹਾਡੇ, ਔਰ 24 ਘੰਟੇ ਬੈਠਾ ਹੈ ਸ਼ਬਦ, ਉਹ ਕਿਸ ਰੂਪ ਵਿੱਚ ਬੈਠਾ ਹੈ? ਉਹ ਜਿਹੜਾ ਪੰਜ ਤੱਤਾਂ ਦੇ ਰੂਪ ਸੀ ਆਇਆ ਸੀ, ਤੇ ਹੁਣ ਉਹ ਸ਼ਬਦ ਰੂਪ ਅਸਲੀ ਆਪਣਾ ਅਸਲੀ ਰੂਪ ਹੈ। ਅਸਲੀ ਦਾ ਬਾਪੂ ਹੈ ਨਾ, ਕੀ ਹੋ ਗਿਆ ਜਨਰਲ ਬਣ ਗਿਆ? ਤਾਂ ਅਸਲੀ ਦਾ ਬਾਪੂ ਹੈ ਨਾ, ਤੇ ਉਹ ਵਰਦੀ ਪਾ ਲਈ ਤੇ ਪੰਜ ਦੇ ਵਰਦੀ ਪਾ ਕੇ ਆ ਗਿਆ ਸਾਨੂੰ ਮੂਰਖਾਂ ਨੂੰ ਸਮਝਾਉਣ ਲੈਣ। ਹੁਣ ਉਹ ਅਸਲੀ ਰੂਪ ਤੇ ਅਸਲੀ ਬਾਪੂ ਰੂਪ ਅੰਦਰ ਬੈਠਾ ਸ਼ਬਦ ਰੂਪ ਵਿੱਚ। ਜੋ ਮਰਜ਼ੀ ਹੈ ਦਰਸ਼ਨ ਕਰ ਲਓ, ਚਰਨੀ ਢਾਇ ਪਾਓ, ਪਰ ਤਰੀਕਾ ਸੁਣ ਲਓ ਤਰੀਕਾ। ਸ਼ਬਦ ਗੁਰੂ ਗੁਰੂ ਨਾਨਕ ਸ਼ਬਦ ਰੂਪ ਸਰੂਪ ਵਿੱਚ ਅੰਦਰ ਬੈਠਾ ਹੈ। ਇਹਦਾ ਚੇਲਾ ਕੌਣ ਹੈ? ਸੁਰਤ ਸਾਡੀ, ਸਾਡੀਆਂ ਸਾਰਿਆਂ ਦੀਆਂ ਸੁਰਤਾਂ ਜਿਹੜੀਆਂ ਹੈ ਉਹ ਅਸੀਂ ਗੁਰੂ ਦੇ ਸਿੱਖ ਹੈ, ਗੁਰੂ ਦੇ ਚੇਲੇ ਹੈ। ਸੁਰਤ ਚੇਲਾ, ਉਹ ਸੁਰਤ ਸਾਨੂੰ ਪਤਾ ਹੀ ਕਿੱਥੇ ਹੈ? ਅਸੀਂ ਚੇਲੇ ਕਾਹਦੇ ਬਣੇ ਜੇ? ਸੁਰਤ ਤੁਰਨ ਚੇਲਾ, ਸੁਰਤੀ ਜੋ ਗਾਂ ਸੁਰਤੀ ਜੋ ਤੁਰਨ ਨਿਕਲਣੀ ਉਹਨੇ ਜਾ ਕੇ ਉਹ ਕੋਈ ਜੋੜੀ ਸੱਚੀ ਮੁੱਚੀ ਦੀ ਜੋੜੀ ਤਾਂ ਨਹੀਂ ਹੈ। ਸੁਰਤੀ ਜੋ ਤੁਰਨ ਨਿਕਲਣੀ ਹੈ, ਰਾਗ ਨਿਕਲਣਾ ਹੈ, ਪਿਆਰ ਨਿਕਲਣਾ ਹੈ, ਉਹਨੇ ਜਾ ਕੇ ਉਸ ਪਿਆਰ ਨੇ ਉਸ ਧੁਨੀ ਨੇ ਉਹ ਸ਼ਬਦ ਰੂਪੀ ਜੋਤ ਰੂਪੀ ਗੁਰੂ ਨਾਨਕ ਦੇ ਚਰਨਾਂ ਚ ਦੇਣਾ ਹੈ। ਹਾਂਜੀ, ਹੁਣ ਦੇਖੀਏ ਤੇਰੀ ਫਿਰਦੇ ਕਿੱਥੇ ਹੈ? ਗੱਲਾਂ ਬੜੀਆਂ ਕਰਦੇ ਹੈ, ਗਿਆਨ ਬੜਾ ਘੋੜਦੇ ਹੈ, ਬਾਣੀ ਹੁਣ ਸਿਮਰਨ ਵੱਲ ਆਈਏ। ਸਿਮਰਨ ਵਿੱਚ ਕਿਹਾ ਹੈ, ਮੈਂ ਕੱਲ ਰਾਤੀ ਨੂੰ ਮੋਚੇ ਤੋਂ ਭੁੱਲ ਗਈ, ਸਹਿਜ ਸਹਿਜ ਜਪ ਕਰ, ਸਹਿਜ ਜਪ ਕਰ। ਇੱਕ ਹੋਰ ਮੈਨੂੰ ਤੁਕ ਯਾਦ ਆ ਗਈ ਹੈ, ਸਹਿਜ ਬੁਲੋਵੋ ਜੈਸੇ ਤਤ ਨ ਜਾਈ, ਸਹਿਜ ਬੁਲੋਵੋ ਤਤ ਨ ਜਾਈ। ਮੈਂ ਇੱਕ ਮਿਸਾਲ ਦਿੰਦਾ ਹੈ, ਸ਼ਾਇਦ ਤੁਹਾਨੂੰ ਚੰਗੀ ਲੱਗੇ ਬੁਰੀ ਲੱਗੇ ਪਤਾ ਨਹੀਂ। ਅਸੀਂ ਇੱਕ ਵਾਰੀ ਕਿਸੇ ਸੰਗਤ ਵਿੱਚ ਗਏ, ਉੱਥੇ ਸਵੇਰੇ ਸਿੰਘ ਉੱਠਿਆ, ਉਸਨੇ ਇਸ਼ਨਾਨ ਕਰਕੇ ਤੇ ਉੱਥੇ ਨਲਕਾ ਲੱਗਿਆ ਸੀ, ਉਸ ਵਿਹੜੇ ਵਿੱਚ ਹੋ ਗਈ ਸੰਗਤਾਂ ਸੀ ਕਿ ਸਾਰਿਆਂ ਨੇ ਲਾਉਣਾ ਸੀਗਾ, ਉਹ ਨਲਕੇ ਨੂੰ ਫੜ ਕੇ ਅਭਿਆਸ ਕਰਨ ਲੱਗ ਗਿਆ। ਉਹ ਨਲਕਾ ਛੱਡੇ ਤਾਂ ਕੋਈ ਹੋਰ ਨਾ ਆਵੇ, ਨਲਕਾ ਛੱਡੇ ਤਾਂ ਉਹ ਸਾਰੇ ਕਿਸੇ ਵੇ ਲੈਖਣ ਸਾਰੇ। ਉਹ ਦੇਖੋ ਜੀ, ਉਹਦਾ ਸਹਿਜ ਸਹਿਜ ਬਲੋ ਬਣਾਇਆ ਹੈ ਕਿ ਅਸੀਂ ਤਮਾਸ਼ਾ ਬਣਾਇਆ ਹੋਇਆ, ਸਿਮਰਨਕਾਰ ਦਾ ਤਮਾਸ਼ਾ ਬਣਾਇਆ ਅੰਦਰ ਬਣਨਾ ਹੈ। ਉਹਨਾਂ ਕੋਈ ਫੜ ਕੇ ਸਿਮਰਨਕਾਰ ਜਾ ਕੇ ਬਹਿ ਜਾ ਕਿਤੇ, ਉਹ ਸਹਿਜ ਬਲਾਉਣਾ ਨਹੀਂ ਹੈ। ਉਹ ਹੈ ਜੀ, ਹੁਣ ਨੰਗਨ ਸਿੰਘ ਆਇਆ ਕੁਝ ਨੁਕਤੇ ਦੱਸੇ ਹੈ ਬਾਣੀ ਦੁਆਰਾ, ਮੇਰੀ ਮਤ ਨਹੀਂ ਹੈ, ਗੁਰੂ ਦੀ ਮਤ ਹੈ। ਮੈਂ ਜੋ ਕੁਛ ਬੋਲਾਂਗਾ ਜਾਂ ਬੋਲਦਾ ਹੈ, ਮੈਂ ਜੋ ਕੁਛ ਪ੍ਰਾਪਤ ਕੀਤਾ ਹੈ ਜਾਂ ਮੇਰੀ ਸਮਝ ਅਨੁਸਾਰ ਤੋਂ ਬਾਣੀ ਸਮਝ, ਮੈਂ ਉਹੀ ਕੁਛ ਬੋਲੀ। ਉਹ ਬੀਬੀ ਨੇ ਜਾਂ ਮੈਨੂੰ ਸਵਾਲ ਸ਼ੰਕਿਤ ਭੇਜੇ ਸਿਮਰਨ ਦੀ ਬਾਬਤ ਗੁਰੂ ਮੰਤਰ ਦੀ ਬਾਬਤ ਉਹ ਲੇਖ ਲਿਖਿਆ ਉਹ ਛਪ ਗਿਆ ਹੈ, ਉਹ 6 ਨੰਬਰ ਲੇਖ ਹੈਗਾ ਤੇ ਉਹ ਮੈਂ ਚਾਹੁੰਦਾ ਹਾਂ ਕਿ ਕੋਈ ਉੱਠ ਕੇ ਉਹਨੂੰ ਪੜ੍ਹੇ ਤਾਂ ਕਿ ਮੈਂ
ਪੜ੍ਹੋ
ਕੋਈ ਜਾਣਾ
ਪੜ੍ਹਨਾ
ਲਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿਮਰਨ ਸਿਮਰਨ ਦਾ ਅਰਥ ਹੈ ਸਿਮਰਤੀ ਜਾਂ ਯਾਦ ਵਿਚ ਲਿਆਉਣਾ ਅਥਵਾ ਯਾਦ ਕਰਨਾ, ਮੁੜ ਮੁੜ ਯਾਦ ਕਰਨਾ। ਅਸੀਂ ਆਪਣੇ ਕੇਂਦਰ ਜੀਵਨ ਸੋਮੇ ਪਰਮੇਸ਼ਰ ਤੋਂ ਭੁੱਲ ਕਾਰਨ ਵਿਛੜੇ ਹੋਏ ਹਾਂ। ਆਪਣੇ ਜੀਵਨ ਦਾਤੇ ਨੂੰ ਫਿਰ ਮਿਲਣ ਦਾ ਇੱਕੋ ਇੱਕ ਸਾਧਨ ਭੁੱਲ ਨੂੰ ਯਾਦ ਵਿਚ ਬਦਲਣਾ ਹੈ। ਜਨਮਾਂ ਜਮਾਤਰਾ ਤੋਂ ਲਗਾਤਾਰ ਚਲੀ ਆਉਂਦੀ ਸਾਡੇ ਸੰਸਕਾਰਾਂ ਵਿਚ ਰੱਬੀ ਹੋਣ ਦੀ ਭੁੱਲ ਦ੍ਰਿੜ ਹੋ ਚੁੱਕੀ।
ਰੱਬੀ ਹੋਣ ਦੀ ਭੁੱਲ ਹੈਗਾ,
ਇਹ ਭੁੱਲ ਇਹ ਭੁੱਲ ਗਏ। ਇਸ ਭੁੱਲ ਦੇ ਸੰਸਕਾਰਾਂ ਨੂੰ ਰੱਬੀ ਹੋਣ ਹੈ ਭਾਵ ਦੇ ਸਿਰਕ ਵਿਚ ਵਧਣ ਲਈ ਸਾਧਨ ਹੈ ਸਿਮਰਨ। ਲਗਾਤਾਰ ਸਿਮਰਨ, ਲਗਾਤਾਰ ਸਿਮਰਨ ਇਸ ਔਖੇ ਸਾਧਨ ਲਈ ਬੜੇ ਉਦਮ ਤੇ ਦ੍ਰਿੜਤਾ ਨਾਲ ਘਾਲਣਾ ਕਰਨ ਦੀ ਲੋੜ ਹੈ ਤਾਂ ਕਿ ਸਾਡੇ ਡੂੰਘੇ ਭੁੱਲ ਦੇ ਸੰਸਕਾਰ ਯਾਦ ਵਿਚ ਬਦਲ ਸਕਣ।
ਭੁੱਲ ਦੇ ਸੰਸਕਾਰ ਯਾਦ ਵਿਚ ਬਦਲ, ਇੱਕ ਲਫ਼ਜ਼ ਜਿਹੜੇ ਹੈ ਨਾ ਪਕੜਨ ਵਾਲੇ ਹੈ।
ਸਾਡੇ ਸਾਰੇ ਦੁੱਖਾਂ ਕਲੇਸ਼ਾਂ ਦਾ ਮੂਲ ਕਾਰਨ ਇਹ ਭੁੱਲ ਹੈ। ਪਰਮੇਸ਼ਵਰ ਦੇ ਭੁੱਲਿਆ ਵਿਆਪਨ ਸਭੇ ਰੋਗ, ਦੁੱਖ ਤਦੇ ਜਾਂ ਵਿਸਰ ਜਾਏ ਸੁਖ ਪ੍ਰਭ ਚਿਤਾ, ਬਿਪਤਾ ਤਹਾਂ ਜੈ ਹਰ ਸਿਮਰਨ ਨਾਹੀ। ਇਸ ਦੇ ਉਲਟ ਸਿਮਰਨ ਯਾਦ ਨਾਲ ਸੁਖ ਸਭ ਪ੍ਰਾਪਤ ਹੁੰਦੇ ਹਨ, ਜਿਸ ਤਰ੍ਹਾਂ ਗੁਰਬਾਣੀ ਵਿਚ ਅੰਕਿਤ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹਿ ਮਿਟਾਓ। ਮਹਾ ਕਸ਼ਟ ਕਾਟੇ ਖਿੰਤਿਤ ਰਸਨਾ ਨਾਮ ਚਿਤਾਰੇ, ਹਰਜਨ ਸਿਮਰੇ ਹਿਰਦੇ ਰਾਮ, ਹਰਜਨ ਕੋ ਆਪਦਾ ਨਿਕ ਨਾ ਆਵੇ ਪੂਰਨ ਦਾਸ ਦੇ ਕੰਮ। ਪ੍ਰਭ ਚਿਤ ਆਵੇ ਤਾਂ ਕੈਸੀ ਭੀੜ, ਹਰ ਸੇਵਕ ਨਾਹੀ ਜਮ ਪੀੜ, ਹਰ ਸਿਮਰਤ ਤੇਰੀ ਜਾਏ ਬੁਲਾਏ, ਸਰਬ ਕਲਿਆਣ ਵਸੇ ਮਨ ਆਏ, ਘਰ ਮੰਦਰ ਖੁਸ਼ੀ ਤਹੀ ਜੈ ਤੂੰ ਆਵੇ ਚਿਤ। ਪੁਤਲੀਆਂ ਤੁਕਾਂ ਤੋਂ ਸਿੱਧ ਹੁੰਦਾ ਹੈ ਕਿ ਪਰਮੇਸ਼ਵਰ ਦੇ ਦੁਖਨ ਭੁੱਲ ਨਾਲ ਸਾਰੇ ਦੁੱਖ ਕਲੇਸ਼ ਆਪਦਾ ਰੋਗ ਭਰਮ ਈਰਖਾ ਦਵੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਸ਼ਾਂਤੀ ਆਦਿ ਉਪਜਦੀ। ਜਿਸ ਤਰ੍ਹਾਂ ਹਨੇਰੇ ਵਿਚ ਹੀ ਠੋਕਰਾਂ ਭਰਮ ਦੁੱਖ ਹੁੰਦਾ ਹੈ ਤੇ ਚਾਨਣਾ ਹੋਣ ਨਾਲ ਸਭ ਭਰਮ ਅੱਤੇ ਮਿਟ ਜਾਂਦੇ ਹਨ ਤੇ ਹਰ ਤਰ੍ਹਾਂ ਦੇ ਸੁਖ ਨਿਗ ਸ਼ਾਂਤੀ ਆਪੇ ਸਹਿਜ ਸੁਭਾਅ ਪ੍ਰਾਪਤ ਹੋ ਜਾਂਦੇ। ਇਸੇ ਤਰ੍ਹਾਂ ਜਦ ਅਸੀਂ ਪਰਮੇਸ਼ਵਰ ਦੀ ਯਾਦ ਸਿਮਰਨ ਹਜ਼ੂਰੀ ਦੀ ਰੋਸ਼ਨੀ ਵਿਚ ਹੁੰਦੇ ਹਾਂ ਤਾਂ ਸੁਖ ਸ਼ਾਂਤੀ ਪ੍ਰੇਮ ਆਨੰਦ ਗਿਆਨ ਸ਼ਕਤੀ ਆਦਿ ਸਾਰੇ ਹੀ ਰੱਬ ਦੇ ਗੁਣ ਸਾਡੇ ਅੰਦਰ ਪ੍ਰਵੇਸ਼ ਹੋ ਜਾਂਦੇ। ਜੇ ਅਸੀਂ ਦੁੱਖਾਂ ਕਲੇਸ਼ਾਂ ਰੋਗਾਂ ਤੋਂ ਬਚਣਾ ਚਾਹੁੰਦੇ ਹਾਂ ਤੇ ਸਦਾ ਸੁਖੀ ਹੋਣਾ ਚਾਹੁੰਦੇ ਹਾਂ ਤਾਂ ਸਾਨੂੰ ਭੁੱਲ ਵਿਚੋਂ ਨਿਕਲ ਕੇ ਯਾਦ ਵਿਚ ਆਉਣਾ ਪਵੇਗਾ ਤੇ ਇਸ ਲਈ ਲਗਾਤਾਰ ਸਿਮਰਨ ਕਰਨ ਦੀ ਲੋੜ। ਸਿਮਰਨ ਦੇ ਕਈ ਦਰਜੇ ਤੇ ਜਿਸ ਹਨ, ਸਭ ਤੋਂ ਪਹਿਲਾਂ ਰਸਨਾ ਨਾਲ ਨਾਮ ਜਪਣਾ। ਇਸ ਲਈ ਉਦਮ ਤੇ ਸਾਧ ਸੰਗਤ ਤੇ ਗੁਰਬਾਣੀ ਦੀ ਸਹਾਇਤਾ ਦੀ ਬੜੀ ਲੋੜ। ਮਨ ਬਹੁਤ ਚੰਚਲ ਹੋਣ ਕਰਕੇ ਸਾਡੇ ਆਪਣੇ ਆਪ ਕੋਲੋਂ ਸਿਮਰਨ ਹੋਣਾ ਬਹੁਤ ਮੁਸ਼ਕਲ ਹੈ ਕਿਉਂਕਿ ਸਾਡਾ ਧਿਆਨ ਨਹੀਂ ਟਿਕਦਾ, ਖਿਸਕ ਖਿਸਕ ਜਾਂਦਾ ਤੇ ਜਾਪ ਟੁੱਟ ਟੁੱਟ ਜਾਂਦਾ। ਅਕਸਰ ਜਗਿਆਸੂਆਂ ਦੀ ਇਹੀ ਵੱਡੀ ਔਕੜ ਤੇ ਸ਼ਿਕਾਇਤ ਹੁੰਦੀ ਹੈ ਪਰ ਸਾਧ ਸੰਗਤ ਤੇ ਗੁਰਬਾਣੀ ਦੀ ਸਹਾਇਤਾ ਨਾਲ ਇਹ ਮਨ ਸਹਿਜੇ ਹੀ ਕਾਬੂ ਆ ਜਾਂਦਾ ਹੈ ਤੇ ਸਿਮਰਨ ਕਰਨ ਵਿਚ ਸੌਖ ਹੋ ਜਾਂਦੀ। ਭਾਵੇਂ ਪਹਿਲੇ ਪਹਿਲ ਜਾਪ ਦੀ ਅਵਸਥਾ ਵਿਚ ਸਿਮਰਨ ਫੋਕਾ ਪ੍ਰਤੀਤ ਹੋ ਗਏ ਤੇ ਸਿਲ ਲੂਣੀ ਹੀ ਚਿਟਣੀ ਪਵੇ ਪਰ ਫਿਰ ਵੀ ਲੱਗੇ ਰਹਿਣ ਦੀ ਲੋੜ ਹੈ। ਸਹਿਜੇ ਸਹਿਜੇ ਸਾਧ ਸੰਗਤ ਦੀ ਸਹਾਇਤਾ ਤੇ ਗੁਰੂ ਦੀ ਕਿਰਪਾ ਨਾਲ ਦੂਜੀ ਅਵਸਥਾ ਪ੍ਰਾਪਤ ਹੁੰਦੀ। ਦੂਜੀ ਅਵਸਥਾ ਵਿਚ ਧਿਆਨ ਸਿਮਰਨ ਵਿਚ ਟੁੱਟਣ ਲੱਗ ਜਾਂਦਾ ਹੈ ਤੇ ਸਹਿਜ ਸੁਭਾਏ ਆਪੇ ਆਟੋਮੈਟਿਕ ਸਿਮਰਨ ਹੋਣ ਲੱਗ ਜਾਂਦਾ ਹੈ ਤੇ ਕੋਈ ਅਥਾਹ ਸ਼ਾਂਤੀ ਸੁਖ ਪਿਆਰ ਰਸ ਆਦ ਪ੍ਰਤੀਤ ਹੋਣ ਲੱਗ ਜਾਂਦਾ ਹੈ। ਉਪਜੀ ਪ੍ਰੀਤ ਪ੍ਰੇਮ ਰਸ ਚਾਓ ਵਾਲੀ ਹਾਲਤ ਵਰਤਦੀ ਤੇ ਸਿਮਰਨ ਕਰਨਾ ਚੰਗਾ ਪਿਆਰ ਵਾਲਾ ਰਸਦਾਇਕ ਹੋ ਜਾਂਦਾ ਹੈ। ਇਸ ਅਵਸਥਾ ਵਿਚ ਸਿਮਰਨ ਬਗੈਰ ਮਨ ਉਚਾਰ ਦਿਖਦੋ ਸੱਖਣਾ ਪ੍ਰਤੀਤ ਕਰਦਾ ਹੈ। ਸ਼ਬਦ ਸੁਰਤ ਲਿਵਲੀਨ ਦੀ ਅਵਸਥਾ ਸਤਿਗੁਰ ਦੀ ਅਪਾਰ ਬਖਸ਼ਿਸ਼ ਦੁਆਰਾ ਹੀ ਪ੍ਰਾਪਤ ਹੁੰਦੀ ਹੈ, ਜਿਸ ਵਿਚ ਜੀਵਨ ਰੂਪ ਸਿਮਰਨ ਤਬ ਤੇਰਾ ਅਨੁਸਾਰ ਜਗਿਆਸੂ ਦਾ ਜੀਵਨ ਸਿਮਰਨ ਰੂਪ ਹੋ ਕੇ ਤੇ ਤੋਰੀ ਨਾ ਟੂਟੇ ਛੋਰੀ ਨਾ ਛੂਟੇ ਐਸੀ ਮਾਧੋ ਖਿੱਚ ਤਣੀ ਵਾਲੀ ਆਤਮਕ ਖੇਡ ਵਰਤਦੀ ਤੇ ਜੀਵਨ ਸਫਲ ਹੋ ਕੇ ਅਲਾਹੀ ਪੂਰਨਤਾ ਨੂੰ ਛੋਹਦਾ। ਇੱਕ ਜਗ੍ਹਾ ਪ੍ਰੋਫੈਸਰ ਪੂਰਨ ਸਿੰਘ ਲਿਖਦੇ ਹਨ, ਐਟ ਦ ਫੀਟ ਆਫ ਮੈਨ ਫਾਲ ਐਂਡ ਬੀ ਤੇ
ਪਾਠ ਬੀ ਤੇ
ਪਾਠ ਸੋ ਮਾਈ ਲਿਪਸ ਰਿਪੀਟਿੰਗ ਹਿਸ ਨੇਮ cut a direction for my soul to the beloved sweet is the repetition of naam jis tarah aadmi de lagatar kadman naal jeev te dandi ulikki ulikki di hai ise tarah mere ban te rasna bol bol te rasna naam da ratan karde hoye meri rooh nu agwai te seh dende han is tarah gurmukh pyareyan layi naam da ratan mittha te raska ek ban janda hai। ਗੁਰਮੰਤਰ ਸਿਮਰਨ ਕਰਨ ਭਾਵ ਸੰਗਤਾਂ ਵਿਚ ਕਈ ਭੁਲੇਖੇ ਪ੍ਰਚਲਿਤ ਹਨ। ਨੰਬਰ 1 ਪਹਿਲਾ ਸਵਾਲ ਇਹ ਕੀਤਾ ਜਾਂਦਾ ਹੈ ਕਿ ਸਿਮਰਨ ਕਰਨ ਲਈ ਕਿਹੜੇ ਸ਼ਬਦ ਜਾਂ ਮੰਤਰ ਦਾ ਜਾਪ ਕੀਤਾ ਜਾਵੇ। ਉਂਝ ਤਾਂ ਲੋਕਾਂ ਨੇ ਰੱਬ ਦੇ ਅਨੇਕ ਨਾਮ ਆਪੋ ਆਪਣੀ ਬੋਲੀ ਵਿਚ ਰੱਖੇ ਹੋਏ ਹਨ, ਪਰ ਗੁਰਬਾਣੀ ਵਿਚ ਹਰੀ ਰਾਮ ਰੱਬ ਪਰਮੇਸ਼ਵਰ ਸਵਾਮੀ ਅੱਲਾ ਠਾਕੁਰ ਬੀਠੋ ਪ੍ਰੀਤਮ ਆਦਿ ਅਨੇਕ ਨਾਵਾਂ ਦਾ ਜ਼ਿਕਰ ਹੈ। ਸਾਰੇ ਹੀ ਨਾਮ ਕਿਰਤਮ ਨਾਮ ਸਤਿਕਾਰਯੋਗ ਹਨ ਤੇ ਪ੍ਰੀਤਮ ਦੇ ਲਖਾਇਕ ਹਨ, ਪਰ ਜਪਣ ਲਈ ਸਿਰਫ ਗੁਰਮੰਤਰ ਹੀ ਪ੍ਰਵਾਨ ਹੈ, ਉਹ ਮੰਤਰ ਜੋ ਗੁਰੂ ਨੇ ਬਖਸ਼ਿਆ ਹੋਵੇ। ਗੁਰਮੰਤਰ ਜਾਂ ਸ਼ਬਦ ਜੋ ਗੁਰੂ ਕੋਲੋਂ ਮਿਲਣ ਕਾਰਨ ਇਸਦੇ ਪਿੱਛੇ ਗੁਰੂ ਦੀ ਮਿਹਰ ਤੇ ਆਤਮਕ ਸ਼ਕਤੀ ਛੁਪੀ ਹੋਈ ਹੈ ਤੇ ਗੁਰੂ ਖੁਦ ਅਣਡਿੱਠੇ ਤਰੀਕੇ ਨਾਲ ਸਹਾਇਤਾ ਅਗਵਾਈ ਤੇ ਬਖਸ਼ਿਸ਼ ਕਰਦਾ ਹੈ ਤੇ ਸਫਲਤਾ ਪ੍ਰਦਾਨ ਕਰਦਾ ਹੈ। ਇਹ ਸਿਰਫ ਅੱਖਰ ਹੀ ਨਹੀਂ ਹੁੰਦਾ ਬਲਕਿ ਇਸਦੀ ਅੰਤਰੀਵ ਤਹਿ ਵਿਚ ਗੁਰੂ ਦੀ ਸ਼ਕਤੀ ਤੇ ਬਖਸ਼ਿਸ਼ ਕੰਮ ਕਰਦੀ। ਕਬੀਰ ਨੇ ਵੀ ਕਿਹਾ ਹੈ, ਕਹੇ ਕਬੀਰ ਦੋ ਅੱਖਰ ਭਾਕ ਹੋਏਗਾ ਖਸਮ ਢਲੇਗਾ ਦਾ। ਉਸਨੂੰ ਦੋ ਅੱਖਰਾਂ ਵਾਲਾ ਰਾਮ ਤੂੰ ਇਸਦਾ ਰਤਨ ਕਰੀ ਜਾ। ਸਾਨੂੰ ਸਾਡੇ ਸਤਿਗੁਰੂ ਨੇ ਚਾਰ ਅੱਖਰਾਂ ਵਾਲਾ ਗੁਰਮੰਤਰ ਵਾਹਿਗੁਰੂ ਬਖਸ਼ਿਆ। ਸਾਡਾ ਫਰਜ਼ ਹੈ ਅਸੀਂ ਗੁਰਮੰਤਰ ਵਾਹਿਗੁਰੂ ਦਾ ਰਤਨ ਕਰੀ ਚੱਲੀਏ, ਸਤਿਗੁਰ ਆਪੇ ਸਹਾਈ ਅਗਵਾਈ ਕਰਨਗੇ ਤੇ ਸਫਲਤਾ ਬਖਸ਼ਣਗੇ। ਗੁਰਮੰਤਰ ਜਾਂ ਸ਼ਬਦ ਵਿਚ ਗੁਰੂ ਆਪ ਗੁਪਤ ਰੂਪ ਵਿਚ ਰਵਿਆ ਹੋਇਆ। ਸ਼ਬਦ ਮੈਂ ਸਤਿਗੁਰ, ਸਤਿਗੁਰ ਮੈਂ ਸ਼ਬਦ ਹੈ। ਇਸ ਲਈ ਗੁਰਮੰਤਰ ਗੁਰੂ ਦੇ ਪ੍ਰਕਾਸ਼ ਰੂਪ ਦੀ ਹੋਂਦ ਦਾ ਪ੍ਰਤੀਕ ਹੈ। ਉਦਾਹਰਨ ਵਜੋਂ ਮਾਂ ਦੇ ਬੱਚੇ ਮੋਹਨ ਦੀ ਸਾਰੀ ਹੋਂਦ ਜਾਂ ਹਾਸੀ ਸਣੇ ਉਸਦੇ ਗੁਣ ਔਗਣਾਂ ਦੇ ਅੱਖਰ ਮੋਹਨ ਵਿਚ ਸਮਾਈ ਹੋਈ ਹੈ, ਪਰ ਮੋਹਨ ਦੀ ਹਾਸੀ ਉਸਦੇ ਨਾਮ ਮੋਹਨ ਤੇ ਨਿਰਭਰ ਨਹੀਂ ਹੈ, ਸਗੋਂ ਮੋਹਨ ਅੱਖਰ ਤਾਂ ਅੱਖਰ ਤੋਂ ਬਗੈਰ ਵੀ ਉਸਦੀ ਅੱਡਰੀ ਹੋਂਦ ਕਾਇਮ ਹੈ, ਪਰ ਫਿਰ ਵੀ ਮੋਹਨ ਅੱਖਰ ਉਸਦੀ ਸਮੁੱਚੀ ਹੋਂਦ ਦਾ ਪ੍ਰਤੀਕ ਹੈ। ਇਸ ਲਈ ਸਿਰਫ ਕਿਸੇ ਅੱਖਰਾਂ ਵਾਲਾ ਮਨੋਕਲਪਿਤ ਮੰਤਰ ਸੁਣਿਆ ਪੜਿਆ ਦੱਸਿਆ ਹੋਇਆ ਮੰਤਰ ਮੰਤਰ ਦਾ ਹੋ ਸਕਦਾ ਹੈ, ਪਰ ਗੁਰੂ ਮੰਤਰ ਨਹੀਂ ਅਖਵਾ ਸਕਦਾ। ਐਸੇ ਮਨੋਕਲਪਿਤ ਮੰਤਰ ਦੇ ਪਿੱਛੇ ਗੁਰੂ ਦੀ ਅਗਵਾਈ ਮਿਹਰ ਅਸੀਸਾਂ ਤੇ ਸ਼ਕਤੀ ਕੰਮ ਨਹੀਂ ਕਰਦੀ। ਇਸ ਲਈ ਐਸੇ ਆਪਣੇ ਮਨੋਕਲਪਿਤ ਜਾਂ ਕਿਸੇ ਦੱਸੇ ਦਸਾਏ ਮੰਤਰ ਦਾ ਰਟਨ ਗੁਰੂ ਦੀ ਸ਼ਕਤੀ ਤੋਂ ਵਾਂਝਾ ਰਹਿੰਦਾ ਹੈ ਤੇ ਸਫਲ ਨਹੀਂ ਹੁੰਦਾ। ਗੁਰਮੰਤਰ ਤਾਂ ਉਹੀ ਹੈ ਜੋ ਗੁਰੂ ਪੰਜਾਂ ਪਿਆਰਿਆਂ ਦੁਆਰਾ ਆਪ ਆਪਣੀ ਮਿਹਰ ਨਾਲ ਬਖਸ਼ੇ। ਉਸੇ ਗੁਰਮੰਤਰ ਦੇ ਰਤਨ ਜਪਣ ਅਭਿਆਸ ਕਮਾਈ ਨਾਲ ਕਲਿਆਣ ਹੋ ਸਕਦੀ। ਪ੍ਰਭ ਮੇਰਾ ਸਦਾ ਹੈ ਦੀਸੇ ਸ਼ਬਦ ਕਮਾਏ। ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਪਿਆਰ ਨਾਲ ਯਾਦ ਕਰਕੇ ਮੋਹਣ ਕਹਿੰਦੀ ਹੈ, ਤਾਂ ਉਸਦੇ ਪਿਆਰ ਤੇ ਸ਼ੁਭ ਇੱਛਾਵਾਂ ਦੇ ਬਲਬਲਿਆਂ ਦੇ ਤਰੰਗ ਮੋਹਣ ਦੇ ਹਿਰਦੇ ਦੇ ਕਿੰਗਰਿਆਂ ਨੂੰ ਦੂਰ ਦੁਰਾਡੇ ਜਾ ਟੁੰਬਦੀਆਂ ਹਨ ਤੇ ਉਸ ਨੂੰ ਮਾਂ ਦਾ ਪਿਆਰ ਤੇ ਅਸੀਸਾਂ ਪਹੁੰਚ ਜਾਂਦੀਆਂ ਹਨ। ਉਹ ਵੀ ਉਹਨਾਂ ਬਲਬਲਿਆਂ ਦਾ ਜਵਾਬ ਵਾਈਬ੍ਰੇਸ਼ਨ ਦੁਆਰਾ ਮਾਂ ਨੂੰ ਵਾਪਸ ਭੇਜਦਾ ਹੈ। ਇਸ ਤਰ੍ਹਾਂ ਦੋਹਾਂ ਧਿਰਾਂ ਵਿਚ ਪਿਆਰ ਤੇ ਅਸੀਸਾਂ ਦੇ ਸੌਦੇ ਹੁੰਦੇ ਹਨ। ਇਹ ਬਲਬਲੇ ਜਿਤਨੇ ਤੀਖਣ ਹੋਣਗੇ ਉਤਨਾ ਹੀ ਡੂੰਘਾ ਅਸਰ ਦੂਸਰੇ ਪਾਸੇ ਹੁੰਦਾ ਹੈ ਤੇ ਉਤਨੀ ਹੀ ਤੀਖਣਤਾ ਵਿਚ ਜਵਾਬ ਮਿਲਦਾ। ਜਿਸ ਤਰ੍ਹਾਂ ਕਿ ਜਦ ਬੇਬੇ ਨਾਨਕੀ ਨੇ ਗੁਰੂ ਨਾਨਕ ਨੂੰ ਬੜੀ ਤੀਖਣਤਾ ਨਾਲ ਪਿਆਰ ਵਿਚ ਆ ਕੇ ਯਾਦ ਕੀਤਾ ਤਾਂ ਗੁਰੂ ਸਾਹਿਬ ਮੱਕੇ ਤੋਂ ਆ ਹਾਜ਼ਰ ਹੋਏ। ਇਸੇ ਤਰ੍ਹਾਂ ਜਦ ਅਸੀਂ ਪਿਆਰ ਤੇ ਸ਼ਰਧਾ ਨਾਲ ਵਾਹਿਗੁਰੂ ਜਪਦੇ ਹਾਂ ਤੇ ਗੁਰੂ ਦੇ ਹਿਰਦੇ ਦੀਆਂ ਕਿੰਗਰੀਆਂ ਨੂੰ ਟੁੰਬਦੇ ਹਾਂ ਤੇ ਗੁਰੂ ਵੀ ਉਸ ਪਿਆਰ ਦਾ ਜਵਾਬ ਉਸੇ ਵੇਵ ਲੈਂਥ ਤੇ ਇੰਟੈਂਸਿਟੀ ਵਿਚ ਪ੍ਰੇਮ ਵਿਚ ਆ ਕੇ ਮੇਰਾ ਤੇ ਬਖਸ਼ਿਸ਼ਾਂ ਸਾਨੂੰ ਭੇਜਦਾ। ਇਸ ਲਈ ਗੁਰਮੰਤਰ ਦੇ ਜਾਪ ਨਾਲ ਸਾਨੂੰ ਗੁਰੂ ਕੋਲੋਂ ਸਿਰਫ ਪਿਆਰ ਤੇ ਅਸੀਸਾਂ ਹੀ ਨਹੀਂ ਮਿਲਦੀਆਂ ਬਲਕਿ ਸਾਡੇ ਹਿਰਦੇ ਵਿਚ ਗੁਰੂ ਦੇ ਇਸ ਪਿਆਰ ਤੇ ਅਸੀਸਾਂ ਸਦਕਾ ਗੁਰੂ ਦੇ ਸਾਰੇ ਗੁਣ ਦਇਆ ਖਿਮਾ ਪ੍ਰੇਮ ਖੁਸ਼ੀ ਰਸ ਚਾਓ ਆਦਿ ਸਹਿਜ ਸੁਭਾਅ ਪ੍ਰਵੇਸ਼ ਹੁੰਦੇ ਜਾਂਦੇ ਹਨ। ਫਿਰ ਵਾਹਿਗੁਰੂ ਗੁਰਮੰਤਰ ਪਿਆਰਾ ਤੇ ਰਸਦਾਇਕ ਲੱਗਦਾ ਹੈ। ਸਾਡੇ ਤਨ ਮਨ ਰੋਮ ਰੋਮ ਅੰਤਸ਼ਕਰਨ ਵਿਚ ਗੁਰਮੰਤਰ ਡੂੰਘਾ ਧਸ ਰਸ ਵਸ ਜਾਂਦਾ ਹੈ ਤੇ ਗੁਰਮੰਤਰ ਰੂਪ ਹੀ ਹੋ ਜਾਈਦਾ ਹੈ। ਤੂੰ ਤੂੰ ਕਰਤਾ ਤੂੰ ਪਿਆ ਮੁਝ ਮੇ ਰਹਾ ਨਾ ਹੂੰ ਵਾਲੀ ਆਤਮ ਖੇਲ ਵਰਤ ਜਾਂਦੀ। ਗੁਰਮੰਤਰ ਦੇ ਅਟੁੱਟ ਅਭਿਆਸ ਨਾਲ ਗੋਬਿੰਦ ਦਾ ਪ੍ਰਕਾਸ਼ ਜ਼ਰੂਰ ਹੁੰਦਾ ਹੈ। ਗੁਰ ਸ਼ਬਦੀ ਗੋਬਿੰਦ ਗੱਜਿਆ। ਇੱਕ ਹੋਰ ਭੁਲੇਖਾ ਪ੍ਰਚਲਿਤ ਹੈ ਕਿ ਸ਼ਬਦ ਜਾਂ ਮੰਤਰ ਨਾਲ ਅੱਗੇ ਪਿੱਛੇ ਕੋਈ ਵਿਸ਼ੇਸ਼ਣ ਲਗਾਏ ਜਾਂਦੇ ਹਨ, ਜਿਵੇਂ ਸ੍ਰੀ ਵਾਹਿਗੁਰੂ, ਸਤਨਾਮ ਵਾਹਿਗੁਰੂ, ਇੱਕ ਓਂਕਾਰ ਵਾਹਿਗੁਰੂ ਆਦਿ ਕਈ ਬਹੁ ਅੱਖਰਾਂ ਲਫ਼ਜ਼ਾਂ ਵਾਲੇ ਮੰਤਰ ਦਾ ਅਭਿਆਸ ਕਰਦੇ ਹਨ। ਜਿਸ ਤਰ੍ਹਾਂ ਰਾਧਾ ਕ੍ਰਿਸ਼ਨ, ਸੀਤਾ ਰਾਮ, ਓਮ ਸ਼ਿਵਾ, ਜੈ ਗੋਬਿੰਦ, ਜੈ ਗੋਪਾਲ, ਹਰੇ ਕ੍ਰਿਸ਼ਨ ਆਦਿ, ਬਲਕਿ ਕੁਝ ਮਤਾਂ ਵਿਚ ਪੰਜ ਸ਼ਬਦਾਂ ਵਾਲਾ ਮੰਤਰ ਪ੍ਰਚਲਿਤ ਹੈ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਹ ਗੁਰਮੰਤਰ ਅੱਖਰ ਹੀ ਨਹੀਂ ਹੁੰਦਾ, ਜਿਵੇਂ ਕਿ ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਇਸ ਦੇ ਪਿੱਛੇ ਸੂਖਮ ਰੂਪ ਵਿਚ ਗੁਰੂ ਦੀ ਆਪਣੀ ਹੋਂਦ, ਆਪਾ, ਰੂਹ, ਜੋਤ ਛੁਪੀ ਹੁੰਦੀ। ਸ਼ਰਧਾ ਭਾਵਨੀ ਪਿਆਰ ਨਾਲ ਗੁਰਮੰਤਰ ਦਾ ਅਟੁੱਟ ਅਭਿਆਸ ਕਰਦਿਆਂ ਕਰਦਿਆਂ ਸਹਿਜੇ ਹੀ ਇਸ ਗੁਰਮੰਤਰ ਵਾਹਿਗੁਰੂ ਦੇ ਅੱਖਰ ਘੁਲਦੇ ਘੁਲਦੇ ਖਿਰਦੇ ਖਿਰਦੇ ਸੂਖਮ ਰੂਪ ਵਿਚ ਬਦਲ ਕੇ ਪ੍ਰਕਾਸ਼ ਰੂਪ, ਸਤ ਰੂਪ, ਰਸ ਰੂਪ, ਪ੍ਰੇਮ ਰੂਪ, ਜੀਵਨ ਰੋ ਹੋ ਕੇ ਅਲਾਹੀ ਤਰੰਗਾਂ ਰੁਣ ਚੁਣ ਅਣਹਦ ਚੁਣਕਾਰ ਅਲਾਹੀ ਨਾਦ ਵਿਚ ਬਦਲ ਜਾਂਦਾ। ਕਬੀਰ ਨੇ ਠੀਕ ਕਿਹਾ ਹੈ, ਇਹ ਅੱਖਰ ਖਿਰ ਜਾਏਗੇ ਕੋਈ ਅੱਖਰ ਇਨਮੇ ਨਹੀਂ ਤੇ ਗੁਰ ਸ਼ਬਦੀ ਗੋਬਿੰਦ ਗੱਜਿਆ ਹੋ ਜਾਂਦਾ। ਅਭਿਆਸ ਕਰਨ ਲਈ ਇੱਕ ਅੱਖਰੀ ਮੰਤਰ ਜਾਂ ਇੱਕੋ ਲਫ਼ਜ਼ ਵਾਲਾ ਮੰਤਰ ਸੌਖਾ ਜਪਿਆ ਜਾਂਦਾ ਹੈ ਤੇ ਇੱਕ ਅੱਖਰੀ ਮੰਤਰ ਇਕਾਗਰਤਾ ਵਿਚ ਸਹਾਈ ਹੁੰਦਾ ਹੈ। ਇੱਕੋ ਲਫ਼ਜ਼ ਜਾਂ ਮੰਤਰ ਹੀ ਘੋਲ ਖਿਰ ਕੇ ਸੂਖਮ ਰੂਪ ਧਾਰ ਕਰ ਸਕਦਾ ਹੈ। ਬਹੁਤੇ ਲਫ਼ਜ਼ਾਂ ਵਾਲੇ ਮੰਤਰ ਦਾ ਖਿਰਨਾ ਜਾਂ ਘੋਲਣਾ ਅਸੰਭਵ ਹੈ, ਕਿਉਂਕਿ ਰੱਬ ਇੱਕ ਹੈ, ਉਸਦੀ ਸੂਖਮ ਹਾਸੀ ਵੀ ਇੱਕ ਹੈ, ਉਸਦੀ ਧੁਨੀ ਵੀ ਇੱਕ ਹੈ, ਉਸਦੀ ਜੋਤ ਵੀ ਇੱਕ ਹੈ ਤੇ ਉਸਦਾ ਪ੍ਰਕਾਸ਼ ਰੂਪ ਵੀ ਇੱਕੋ ਹੈ, ਤੇ ਉਸਦਾ ਮੰਤਰ ਵੀ ਇੱਕੋ ਅੱਖਰ ਵਾਲਾ ਹੋ ਸਕਦਾ ਹੈ ਤੇ ਉਸੇ ਇੱਕ ਅੱਖਰੀ ਗੁਰਮੰਤਰ ਦਾ ਅਭਿਆਸ ਹੀ ਸਹਿਜੇ ਹੀ ਸਫਲ ਹੋ ਸਕਦਾ ਹੈ। ਗੁਰਬਾਣੀ ਵਿਚ ਇਸ ਗੱਲ ਦੀ ਇਉਂ ਪ੍ਰੋੜਤਾ ਕੀਤੀ ਗਈ ਹੈ, ਏਕ ਅੱਖਰ ਜੋ ਗੁਰਮੁਖ ਜਾਪੈ ਤਾਂ ਕਿ ਨਿਰਮਲ ਸੋਏ, ਏਕ ਅੱਖਰ ਹਰ ਮਨ ਬਸ ਨਾਨਕ ਨਦਰ ਨਿਹਾਲ, ਬੂਝੇ ਨਾਹੀ ਏਕ ਸੁਧਾਕਰ ਉਹ ਸਗਲੀ ਝਾਕ ਚ ਖਾਲੀਐ, ਵੇਦ ਪੁਰਾਣ ਸਿਮਰਤ ਸੁਧਾਕਰ ਕਿਨੇ ਰਾਮ ਨਾਮ ਇੱਕ ਆਖਰ, ਜਹਾਂ ਬੋਲ ਤੈ ਅੱਛਰ ਆਵੈ ਜੈ ਅਬੋਲ ਤੈ ਮਨ ਨ ਰਹਾਵੈ, ਬੋਲ ਅਬੋਲ ਮਤ ਹੈ ਸੋਈ ਜਸ ਉਹ ਹੈ ਤਸ ਲਖੇ ਨਾ ਕੋਈ, ਏਕ ਸੁਧਾਕਰ ਜਾ ਕੇ ਹਿਰਦੇ ਵਸਿਆ ਤਿੰਨ ਵੇਦਾ ਤੱਤ ਪਛਾਣ। 52 ਅੱਖਰ ਜੋੜੇ ਆਣ, ਸਕਿਆ ਨਾ ਅੱਖਰ ਏਕ ਪਛਾਣ। ਕਿਸੇ ਮਹਾਂਪੁਰਖ ਨੇ ਅੰਗਰੇਜ਼ੀ ਵਿਚ ਲਿਖਿਆ ਹੈ, ਦੀ ਸ਼ੋਲਡਰ ਦੀ ਮੰਤਰ ਦੀ ਬੈਣ। ਫਾਸਟਨ ਦਿਸ ਵਨ ਵਰਡ ਟੂ ਯੋਰ ਹਾਰਟ, ਲੈਟ ਦ ਵਰਡ ਗੋ ਵਿਦ ਯੂ ਇਨ ਯੋਰ ਡੇਲੀ ਵਰਕ ਐਂਡ ਯੂਅਰ ਡੇਲੀ ਲਾਈਫ। ਦੀ ਵਰਡ ਵਿਲ ਕੀਪ ਯੂ ਅਵੇਕ ਇਨ ਕੇਸ ਆਫ ਡਾਊਟ, ਟੈਂਪਟੇਸ਼ਨ ਔਰ ਟ੍ਰਬਲ ਆਨਸਰ ਇਟ ਵਿਲ ਦਿਸ ਵਨ ਵਰਡ। ਰਿਪੀਟ ਦੀ ਵਰਡ ਅੰਟਿਲ ਇਟ ਪੈਨੀਟ੍ਰੇਟਸ ਯੂਅਰ ਹਾਰਟ ਐਂਡ ਸੋਲ and you hear it with your heart. See it in an integral intuition and your whole being gradually becomes this one word.
Punjabi sang hai ga, Punjabi sang hai wale bhi hai,
acha hai ga. Isra ulfa yo mantar chote to chota changa hai, is akhar nu apne hirde vich ghut ke bitha lo te apne nit de kamma kaajan ਵਿਚ ਨਾਲ ਨਾਲ ਰੱਖੋ ਤੇ ਆਪਣੇ ਜੀਵਨ ਵਿਚ ਢਾਲ ਲਓ। ਜੇ ਕੋਈ ਸ਼ੰਕਾ ਸੰਕਲਪ ਵਿਕਲਪ ਆਵੇ ਤਾਂ ਇਸੇ ਇੱਕ ਅੱਖਰ ਨਾਲ ਹੀ ਉਸਦਾ ਹੱਲ ਲੱਭੋ। ਇਸ ਵਿਚ ਇਸ ਇੱਕ ਅੱਖਰ ਦਾ ਇਤਨਾ ਰਟਨ ਜਾਪ ਸਿਮਰਨ ਕਰੋ ਕਿ ਤੁਹਾਡੇ ਤਨ ਮਨ ਹਿਰਦਾ ਅੰਤਸ਼ਕਰਨ ਵਿਚ ਇਹ ਅੱਖਰ ਮੰਤਰ ਭਾਸ ਵਸ ਰੱਖ ਜਾਵੇ ਤੇ ਇਹ ਮੰਤਰ ਤੁਹਾਡੇ ਅਨੁਭਵ ਵਿਚ ਸੁਣ ਲੱਗ ਜਾਵੇ ਅਤੇ ਤੁਹਾਡਾ ਸਾਰਾ ਆਪਾ ਹੋਂਦ ਹੀ ਇਸ ਵਿਚ ਸਮਾ ਜਾਵੇ। ਨਾਮ ਜਪਣ ਲਈ ਸਭ ਤੋਂ ਵਿਸ਼ੇਸ਼ ਸਮਾਂ ਅੰਮ੍ਰਿਤ ਵੇਲਾ ਸੱਚ ਨੋ ਵਡਿਆਈ ਵਿਚਾਰ ਵਾਲਾ ਹੈ। ਚਾ ਲਾਂਗੇ ਉਠ ਨਾਮ ਜਪ ਨਿਸਵਾਸਰ ਆਰਾ ਦੇ ਹੁਕਮ ਅਨੁਸਾਰ ਪ੍ਰਭਾਤ ਵੇਲਾ ਸਿਮਰਨ ਲਈ ਸਭ ਤੋਂ ਉੱਤਮ ਹੈ, ਪਰ ਨਾਲ ਹੀ ਪ੍ਰੇਰਣਾ ਕੀਤੀ ਗਈ ਹੈ ਨਿਸਵਾਸਰ ਆਰਾਧ ਊਠ ਬੈਠ ਸੋਵਤ ਜਾਗਤ ਸਦਾ ਸਦਾ ਹਰ ਧਿਆਨੇ, ਪਲ ਪਲ ਨਿਮਖ ਸਦਾ ਹਰ ਜਪਨੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਨ। ਯਾਨੀ ਹਰ ਵਕਤ ਸਦਾ ਪਲ ਪਲ ਨਿਮਖ ਨਿਮਖ ਹਰ ਹਾਲਤ ਵਿਚ ਹਰ ਵੇਲੇ ਕੰਮ ਕਾਜ ਕਰਦਿਆਂ ਖਾਂਦੇ ਪੀਂਦੇ ਜਾਗਦੇ ਸੌਂਦੇ ਉੱਠਦੇ ਬਹਿੰਦੇ ਤੁਰਦੇ ਫਿਰਦੇ ਸਦਾ ਸਿਮਰਨ ਕਰਨ ਦਾ ਉਪਦੇਸ਼ ਦ੍ਰਿੜ ਕਰਾਇਆ ਗਿਆ ਹੈ। ਸਿਮਰਨ ਅਭਿਆਸ ਦੀ ਕਾਲਣਾ ਵਿਚ ਸਾਧ ਸੰਗਤ ਬਹੁਤ ਜ਼ਰੂਰੀ ਅਤੇ ਸਹਾਇਕ ਹੈ। ਮਹਾਂਪੁਰਖਾਂ ਦੀ ਸੰਗਤ ਜਿਹੜੇ ਖੁਦ ਨਾਮ ਕਮਾਈ ਵਿਚ ਜੁਟੇ ਹਨ ਤੇ ਰਸ ਮਾਣਦੇ ਹਨ, ਉਹਨਾਂ ਦੀ ਸੰਗਤ ਵਿਚ ਬਗੈਰ ਕਿਸੇ ਖਾਸ ਖੇਚਲ ਤੋਂ ਸਹਿਜੇ ਹੀ ਮਨ ਜੁੜਦਾ ਹੈ ਤੇ ਸਿਮਰਨ ਵਿਚ ਲੱਗਾ ਰਹਿੰਦਾ ਹੈ ਤੇ ਰਸ ਮਾਣਦਾ ਹੈ। ਸਾਧ ਕੈ ਸੰਗ ਨਹੀਂ ਕਿਛ ਕਾਲ, ਸਾਧ ਸੰਗ ਹਰ ਨਾਮ ਤੇ ਆਈ ਹੈ। ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਕਿਰਪਾ ਕਰੇ ਜੇ ਆਪਣੀ ਤਾਂ ਹੋਵੇ ਸਾਧੂ ਸੰਗ, ਜਿਉਂ ਜਿਉਂ ਇਹ ਵਧਾਈਏ ਤਿਉਂ ਤਿਉਂ ਹਰ ਸਿਉ ਰੰਗ। ਇਸ ਗੁਰਵਾਕ ਅਨੁਸਾਰ ਜਦ ਪਿਛਲੇ ਸੰਸਕਾਰਾਂ ਦੁਆਰਾ ਪੂਰਵ ਕਰਮ ਪ੍ਰਗਟਦੇ ਹਨ ਤਾਂ ਕਿਸੇ ਸਾਧ ਸੰਤ ਮਹਾਂਪੁਰਖ ਨਾਲ ਭੇਟ ਹੁੰਦੀ ਹੈ ਤੇ ਆਤਮਕ ਸ਼ੋਭ ਪ੍ਰਾਪਤ ਹੋ ਜਾਵੇ ਤਾਂ ਜਗਿਆਸੂ ਦੀ ਆਤਮਾ ਫੌਰਨ ਜਾਗ ਪੈਂਦੀ ਹੈ ਤੇ ਸਹਿਜ ਸੁਭਾਅ ਅਤੁੱਟ ਸਿਮਰਨ ਚਾਲੂ ਹੋ ਜਾਂਦਾ ਹੈ ਤੇ ਉਹ ਵਡਭਾਗਾ ਹੋ ਜਾਂਦਾ। ਪੂਰਵ ਕਰਮ ਅੰਕਰ ਜਾਂ ਪ੍ਰਗਟੇ ਪੇਟਿਓ ਪੁਰਖ ਰਸਕ ਵੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਇਹ ਗੱਲ ਸਪਸ਼ਟ ਕਰਨ ਦੀ ਲੋੜ ਹੈ ਕਿ ਵਾਹਿਗੁਰੂ ਗੁਰਮੰਤਰ ਵਿਚ ਹੋਰ ਸਾਰੇ ਵਿਸ਼ੇਸ਼ ਮੰਤਰ ਸ਼ਾਮਲ ਹਨ, ਜਿਸ ਤਰ੍ਹਾਂ ਕਿ ਵਾਹਵਾ ਵਾਸਦੇਵ ਦਾ ਪ੍ਰਤੀਕ ਹੈ, ਹਾਹਾ ਹਰੀ ਦਾ ਪ੍ਰਤੀਕ ਹੈ, ਗੱਗਾ ਗੋਬਿੰਦ ਦਾ ਪ੍ਰਤੀਕ ਹੈ, ਰਾਰਾ ਰਾਮ ਦਾ ਪ੍ਰਤੀਕ ਹੈ ਤੇ ਸਮੁੱਚਾ ਮੰਤਰ ਵਾਹਿਗੁਰੂ ਇਹਨਾਂ ਸਾਰਿਆਂ ਚੌਹਾਂ ਮੰਤਰਾਂ ਦਾ ਪ੍ਰਤੀਕ ਹੀ ਨਹੀਂ ਬਲਕਿ ਨਿਚੋੜ ਹੈ, ਮਹਿਕ ਹੈ, ਹੋਂਦ ਹੈ ਤੇ ਤਪ ਹੈ।
ਕਈਆਂ ਨੇ ਮੈਨੂੰ ਪੁੱਛਿਆ ਕਿ ਅੱਜ ਹੋ ਗਿਆ ਹੈਗਾ ਕਿ ਸਰ ਹੋਵੇ ਉਦੋਂ ਵੀ ਆਇਆ ਸੀਗਾ ਉਹਦੇ ਬੜੇ ਕੌਤਕ ਹੋਏ ਸੀ
ਉਹ ਹੈ ਗੁਰਪ੍ਰਸਾਦ Infection over here, dark spirit. ਅਜਿਹੇ ਅਜਿਹੀਆਂ ਦਾਰੀ ਵੀ ਉਹਨਾਂ ਨੂੰ ਪਾਲਣ ਨਹੀਂ ਚੜੀ ਅਜਿਹੇ जीवन आत्मिक जीवन नानक जीवन पानी Thank you.